ਸੋਦਰ ਬਾਣੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ, ਰੱਬੀ ਬਾਣੀ ਦੇ ਪਾਠ ਸਰਵਣ ਕੀਤੇ। ਆਓ ਹੁਣ ਜੋ ਲੜੀਵਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਇਸ ਅਸਥਾਨ ਤੇ ਚੱਲ ਰਹੀ ਹੈ, ਬੜੇ ਪਿਆਰ ਤੇ ਸ਼ਰਧਾ ਭਾਵਨਾ ਦੇ ਨਾਲ ਆਪਾਂ ਨੇ ਸਰਵਣ ਕਰਨਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਸੰਗ ਚੱਲ ਰਹੇ ਨੇ। ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਰਮ ਸੇਵਕ ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਉਸ ਪਿਆਰੇ ਨੂੰ ਸਿੱਖੀ ਸਿਦਕ ਬਖਸ਼ ਕੇ, ਪ੍ਰੇਮਾ ਭਗਤੀ ਬਖਸ਼ ਕੇ ਉਸ ਨੂੰ ਨਿਹਾਲ ਕੀਤਾ ਤੇ ਕਈ ਦਿਨ ਮਹਾਰਾਜ ਭਾਈ ਲਾਲੋ ਦੇ ਘਰ ਰਹੇ। ਇਸ ਤੋਂ ਅੱਗੇ ਜਾਣ ਦੀ ਤਿਆਰੀ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਇਤਿਹਾਸ ਵਿਚ ਆਉਂਦਾ ਮਹਾਰਾਜ ਕਈ ਦਿਨ ਚਲਦੇ ਚਲਦੇ ਇਕ ਐਸੇ ਦੇਸ਼ ਵਿਚ ਮਹਾਰਾਜ ਨੇ ਜਾਣ ਦੀ ਤਿਆਰੀ ਕੀਤੀ ਹੈ, ਜਿਸ ਨੂੰ ਕਾਮਰੂਪ ਦੇਸ਼ ਕਿਹਾ ਜਾਂਦਾ ਹੈ। ਮਹਾਰਾਜ ਉਸ ਸ਼ਹਿਰ ਦੇ ਬਾਹਰ ਵਾਰ ਜਾ ਕੇ ਬੈਠ ਗਏ ਹਨ ਤੇ ਮਰਦਾਨਾ ਕਹਿਣ ਲੱਗਾ, ਮਹਾਰਾਜ ਮੈਨੂੰ ਬੜੀ ਭੁੱਖ ਲੱਗੀ ਹੈ, ਕਈ ਦਿਨ ਹੋ ਗਏ ਹਨ ਮਹਾਰਾਜ ਪ੍ਰਸ਼ਾਦਾ ਨਹੀਂ ਛਕਿਆ, ਤੁਸੀਂ ਕਿਰਪਾ ਕਰੋ ਆਗਿਆ ਦੇਵੋ ਤੇ ਮੈਂ ਇਸ ਸ਼ਹਿਰ ਦੇ ਵਿਚ ਜਾ ਕੇ ਭੋਜਨ ਆਦਿਕ ਛਕਾਂ। ਭਾਵੇਂ ਮਹਾਰਾਜ ਦੀ ਮਰਜ਼ੀ ਨਹੀਂ ਸੀ ਕਿ ਮਰਦਾਨਾ ਇਸ ਸ਼ਹਿਰ ਦੇ ਵਿਚ ਨਾ ਜਾਵੇ, ਕਿਉਂਕਿ ਮਹਾਰਾਜ ਜੀ ਉਸ ਸ਼ਹਿਰ ਦੇ ਬਾਰੇ ਸਾਰਾ ਕੁਝ ਜਾਣਦੇ ਸੀ, ਅੰਤਰਜਾਮੀ ਸਨ ਸਤਿਗੁਰੂ ਜੀ। ਪਰ ਫਿਰ ਜਦੋਂ ਮਰਦਾਨੇ ਨੇ ਜਿੱਦ ਕੀਤੀ ਹੈ, ਮਹਾਰਾਜ ਕਹਿਣ ਲੱਗੇ ਚੰਗਾ ਫਿਰ ਮਰਦਾਨਿਆ ਜਾ ਆ। ਤੋ ਇਸ ਤਰ੍ਹਾਂ ਜਦੋਂ ਮਰਦਾਨਾ ਉਸ ਸ਼ਹਿਰ ਦੇ ਵਿਚ ਜਾਂਦਾ ਹੈ, ਅੱਗੋਂ ਮਰਦਾਨੇ ਦੇ ਨਾਲ ਕੀ ਵਾਪਰਦਾ ਹੈ, ਆਓ ਬੜੇ ਪਿਆਰ ਤੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ।
ਔਰ ਮੈਂ ਬਰ ਕੈ ਹੋਰ ਔਰ ਮੈਂ ਹਰ ਖਾਬਰ ਹਿਰਤ ਨਾਰਨ ਰੂਪ ਅਪਾਰ।
ਕਹਿੰਦੇ ਨੇ ਜਦੋਂ ਮਰਦਾਨਾ ਉਸ ਸ਼ਹਿਰ ਦੇ ਵਿਚ ਵੜਿਆ ਹੈ, ਕੀ ਵੇਖਦਾ ਹੈ ਕਿ ਬਹੁਤ ਸਾਰੀਆਂ ਸੁੰਦਰ ਇਸਤਰੀਆਂ ਜਿਨ੍ਹਾਂ ਨੇ ਕਈ ਤਰ੍ਹਾਂ ਦੇ ਸ਼ਿੰਗਾਰ ਕੀਤੇ ਹੋਏ ਹਨ, ਮਰਦਾਨਾ ਉਹਨਾਂ ਨੂੰ ਜਾ ਕੇ ਵੇਖਦਾ ਹੈ ਤੇ ਉਸ ਸ਼ਹਿਰ ਦੇ ਵਿਚ ਜਾ ਕੇ ਉਹਨਾਂ ਦੇ ਜਦੋਂ ਉਸਨੇ ਭੋਜਨ ਕਰਕੇ ਫਿਰਿਆ, ਭੋਜਨ ਤੇ ਅਜੇ ਨਹੀਂ ਮਿਲਿਆ ਪਰ ਉਹਨਾਂ ਦੇ ਨਾਲ ਮਿਲਾਪ ਹੋ ਗਿਆ।
ਸਰ ਪਾਤਰ ਮੂਹੇ ਉਖਾਰਨ ਕੋ ਕਰਨੀ ਸੀ ਇਹ ਵਿਚਾਰ ਬਿਹਾਰ।
ਕਹਿਣ ਲੱਗੇ ਵੀ ਉਹ ਜਿਹੜੀਆਂ ਇਸਤਰੀਆਂ ਸੀ ਨਾ, ਉਹ ਚੰਗੇ ਚਾਲ ਚੱਲਣ ਦੀਆਂ ਇਸਤਰੀਆਂ ਨਹੀਂ ਸੀ। ਤੇ ਕਵੀ ਜੀ ਨੇ ਇੱਥੇ ਉਦਾਹਰਣ ਦਿੱਤੀ ਹੈ ਵੀ ਜਿਵੇਂ ਕੋਈ ਹਾਥੀ ਦਰਖਤ ਨੂੰ ਟਹਿਣੀਆਂ ਸਮੇਤ ਪੱਤਿਆਂ ਸਮੇਤ ਮੂਲ ਤੋਂ ਫੜ ਕੇ ਪੁੱਟ ਦਿੰਦਾ ਹੈ। ਕਹਿੰਦੇ ਨੇ ਇਸ ਤਰ੍ਹਾਂ ਦੀਆਂ ਇਸਤਰੀਆਂ ਵਾਸ਼ਨਾਵਾਂ ਨੂੰ ਪ੍ਰਗਟਾਉਣ ਵਾਲੀਆਂ, ਮੰਦੀ ਮਤ ਵਾਲੀਆਂ ਇਸ ਤਰ੍ਹਾਂ ਦੇ ਉਹ ਇਸਤਰੀਆਂ ਸੀ ਕਿ ਮਨ ਨੂੰ ਆਚਰਣ ਤੋਂ ਬੰਦੇ ਨੂੰ ਉਹ ਡੇਗ ਦਿੰਦੀਆਂ ਸਨ। ਐਸੀਆਂ ਇਸਤਰੀਆਂ ਸਨ ਉਸ ਦੇਸ਼ ਦੀਆਂ।
ਫਿਰ ਬਾਰ ਸਵਾਰ ਕੇ ਅੰਜਨ ਅੰਦਾਰ ਸਿੰਗਾਰ ਸੁਧਾਰ ਕਟਾਸ਼ ਨਿਹਾਰ।
ਕਹਿਣ ਲੱਗੇ ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਉਹਨਾਂ ਨੇ ਪੱਟੀਆਂ ਵਾਹੀਆਂ ਹੋਈਆਂ ਸਨ, ਵਾਲਾਂ ਨੂੰ ਸਵਾਰਿਆ ਹੋਇਆ ਸੀ, ਅੱਖਾਂ ਵਿਚ ਉਹਨਾਂ ਨੇ ਸੁਰਮਾ ਪਾਇਆ ਹੋਇਆ ਸੀ, ਇਤਿਹਾਦਕ ਉਹਨਾਂ ਦੇ ਨੈਣ ਜਿਹੜੇ ਸੀ ਨਾ, ਦੂਸਰੇ ਨੂੰ ਜ਼ਖਮੀ ਕਰਨ ਵਾਲੇ ਤੇ ਵਾਸ਼ਨਾ ਨੂੰ ਪ੍ਰਗਟਾਉਣ ਵਾਲੇ ਨੈਣ ਸਨ ਉਹਨਾਂ ਇਸਤਰੀਆਂ ਦੇ।
ਨਾਰ ਜੋ ਪਰਵੇਸੀ ਕਰੇ ਪਰਵੇਸੀ ਕਰ ਲੇ ਤੋ ਮੰਤਰੀ ਉਚਾਰ।
ਕਿ ਜੋ ਵੀ ਕੋਈ ਪਰਦੇਸੀ ਆਦਮੀ ਉਸ ਦੇਸ਼ ਦੇ ਵਿਚ ਪ੍ਰਵੇਸ਼ ਕਰਦਾ ਸੀ, ਇਹਨਾਂ ਦਾ ਕੰਮ ਇਹ ਸੀ ਕਿ ਮੰਤਰ ਪੜ ਕੇ ਉਸ ਨੂੰ ਆਪਣੇ ਵਸ ਦੇ ਵਿਚ ਉਹ ਕਰ ਲੈਂਦੀਆਂ ਸਨ।
ਰਮਤ ਪੁਰਖ ਸੋ ਸਖਤ ਅਸ ਕੁਲਟਾ ਤਹਿਨਾਰ।
ਕਹਿੰਦੇ ਨੇ ਉਹ ਐਸਰੀਆਂ ਇਸਤਰੀਆਂ ਸਨ ਕਿ ਉਹ ਪਰਾਏ ਪੁਰਸ਼ਾਂ ਦੇ ਨਾਲ ਰਮਨ ਭੋਗ ਆਦਿਕ ਕਰਦੀਆਂ ਸਨ ਤੇ ਇਤਿਹਾਦਕ ਉਹ ਕਿਸੇ ਦਾ ਵੀ ਸਤਿਕਾਰ ਨਹੀਂ ਸਨ ਕਰਦੀਆਂ।
ਬਾਤ ਕੋ ਰਾਖੇ ਸਭ ਸਕਾਰ ਆਪ ਕਰੇ ਵਿਭਚਾਰ।
ਆਪਣੇ ਪਤੀਆਂ ਨੂੰ ਵੀ ਆਪਣੇ ਹੁਕਮ ਦੇ ਵਿਚ ਰੱਖਦੀਆਂ ਸਨ ਔਰ ਦੂਸਰੇ ਪਰਾਏ ਪੁਰਸ਼ਾਂ ਦੇ ਨਾਲ ਵੀ ਉਹਨਾਂ ਦਾ ਚਾਲ ਚੱਲਣ ਜਿਹੜਾ ਸੀ ਨਾ ਉਹ ਠੀਕ ਨਹੀਂ ਸੀ। ਉਹ ਕਵੀ ਜੀ ਕਹਿ ਰਹੇ ਹਨ
ਜਦ ਮਰਦਾਨਾ ਪੁਰ ਮੈਂ ਮਦ ਪਿਆਨਾ ਤਬ ਗਯੋ ਏਕ ਤਾਂ ਥਾਨ ਹਿਤ ਲੈਣ ਕੋ ਹਾਰਿਆ।
ਕਹਿੰਦੇ ਨੇ ਮਰਦਾਨਾ ਜਦੋਂ ਇੱਕ ਘਰ ਦੇ ਅੱਗੇ ਭੋਜਨ ਖਾਣ ਵਾਸਤੇ ਗਿਆ ਤੇ ਮਰਦਾਨਾ ਚਾਹੁੰਦਾ ਸੀ ਮੈਨੂੰ ਭੋਜਨ ਮਿਲੇ ਪਰ ਉਸ ਮਰਦਾਨੇ ਨੇ ਅੱਗੇ ਜਾ ਕੇ ਕੀ ਵੇਖਿਆ ਉਸ ਨਾਲ ਕੀ ਵਾਪਰਿਆ।
ਵੈਸੀ ਚਾਰੂ ਨਾਰ ਚਾਰ ਨੈਣ ਸੋ ਨਿਹਾਰ ਇਸ।
ਕਹਿੰਦੇ ਨੇ ਇਸ ਤਰ੍ਹਾਂ ਉੱਥੇ ਚਾਰ ਇਸਤਰੀਆਂ ਬੈਠੀਆਂ ਹੋਈਆਂ ਸਨ ਜਿਨ੍ਹਾਂ ਨੇ ਕਈ ਤਰ੍ਹਾਂ ਦੀਆਂ ਪੱਟੀਆਂ ਗੁੰਦੀਆਂ ਹੋਈਆਂ ਸਨ ਔਰ ਕਹਿੰਦੇ ਨੇ ਉਹਨਾਂ ਚਾਰਾਂ ਇਸਤਰੀਆਂ ਨੇ ਮਰਦਾਨੇ ਨੂੰ ਬੜੇ ਧਿਆਨ ਦੇ ਨਾਲ ਵੇਖਿਆ।
ਵਚਨ ਪਰਸ ਪਰਬ ਦੇ ਉਚਾਰਿਆ।
ਕਹਿੰਦੇ ਨੇ ਇਸੇ ਤਰ੍ਹਾਂ ਆਪਸ ਵਿਚ ਉਹ ਗੱਲਾਂ ਕਰਨ ਲੱਗੀਆਂ ਚਾਰੇ ਇਸਤਰੀਆਂ।
ਇਕ ਕਹਿ ਮੋਰੋ ਦੂਜੀ ਕਹਿ ਮੀਤ ਮੋਹੇ।
ਇਕ ਕਹਿੰਦੀ ਕਿ ਇਹ ਤੇ ਮੇਰਾ ਸ਼ਿਕਾਰ ਹੈ ਇਹ ਜਿਹੜਾ ਮਨੁੱਖ ਮੈਂ ਵੇਖਿਆ। ਦੂਜੀ ਕਹਿਣ ਲੱਗੀ ਨਹੀਂ ਏ ਇਸ ਤਰ੍ਹਾਂ ਇਸ ਨੂੰ ਪਹਿਲਾਂ ਮੈਂ ਵੇਖਿਆ ਹੈ।
ਤੀਜੀ ਕਹਿ ਪੂਰਵ ਮੈਂ ਤੁਮ ਤੇ ਨਿਹਾਰਿਆ।
ਤੀਜੀ ਕਹਿਣ ਲੱਗੀ ਨਹੀਂ ਤੇਰੇ ਤੋਂ ਪਹਿਲਾਂ ਮੈਂ ਵੇਖਿਆ। ਇਸ ਤਰ੍ਹਾਂ ਕਹਿੰਦੇ ਨੇ ਇਹ ਚਾਰੋ ਇਸਤਰੀਆਂ ਦੇ ਵਿੱਚੋਂ ਤਿੰਨ ਇਸਤਰੀਆਂ ਆਪਸ ਵਿੱਚ ਇਸ ਤਰ੍ਹਾਂ ਗੱਲਾਂ ਕਰਨ ਲੱਗੀਆਂ ਹਨ।
ਉੱਤੀ ਉੱਠ ਤਾਤ ਕਾਲ ਤੰਤ ਗੇਰ ਗਰੀਬ ਮਾਹੇ।
ਕਹਿੰਦੇ ਨੇ ਇਸ ਤਰ੍ਹਾਂ ਜਿਹੜੀ ਚੌਥੀ ਇਸਤਰੀ ਸੀ ਫਿਰ ਚੌਥੀ ਇਸਤਰੀ ਉੱਠੀ ਤੇ ਉਹਨੇ ਆਪਣੇ ਹੱਥ ਵਿੱਚ ਕੋਈ ਮੰਤਰ ਪੜ੍ਹ ਕੇ ਧਾਗਾ ਫੜਿਆ ਹੋਇਆ ਸੀ ਤੇ ਇਸ ਤਰ੍ਹਾਂ ਕੀ ਕੀਤਾ।
ਦੀਨੋ ਘਰ ਮੋਢਾ ਦਾਮ ਦੀਨ ਘਰ ਡਾਰਿਆ।
ਕਹਿੰਦੇ ਨੇ ਇਸ ਤਰ੍ਹਾਂ ਉਹਨੇ ਉਹ ਮੰਤਰ ਜਿਹੜਾ ਸੀ ਨਾ ਮਰਦਾਨੇ ਦੇ ਗਲ ਵਿੱਚ ਪਾ ਦਿੱਤਾ ਤੇ ਕਹਿੰਦੇ ਨੇ ਗਲ ਵਿੱਚ ਪੈਂਦਿਆਂ ਸਾਰ ਹੀ ਨਾ ਉਹ ਮੰਤਰ ਵਾਲਾ ਧਾਗਾ ਜਿਹੜਾ ਸੀ ਉਹ ਕਹਿੰਦੇ ਨੇ ਮਰਦਾਨੇ ਦੇ ਗਲ ਵਿਚ ਜਦੋਂ ਪਿਆ ਤੇ ਮਰਦਾਨਾ ਜਿਹੜਾ ਸੀ ਨਾ ਕਹਿੰਦੇ ਨੇ ਭੇਡੂ ਦਾ ਰੂਪ ਧਾਰਨ ਕਰ ਗਿਆ।
ਮਾਨਵ ਦੇ ਗਈ ਪਲਟੀ ਤਬ ਇਹ ਟੰਕ ਰੂਪ ਸੋ ਦੀਨ ਸਲਾਗਾ।
ਕਹਿੰਦੇ ਨੇ ਮਾਨਵ ਦੇ ਜਿਹੜੀ ਸੀ ਮਨੁੱਖਾ ਦੇ ਹੀ ਮਰਦਾਨੇ ਦੀ ਪਲਟ ਗਈ ਤੇ ਕਹਿੰਦੇ ਨੇ ਭੇਡੂ ਦਾ ਰੂਪ ਧਾਰਨ ਕਰ ਗਿਆ ਮਰਦਾਨਾ।
ਗਰੀਬ ਮੈਂ ਗੇਰ ਕੇ ਦਾਮਣ ਬੰਧਨ ਬਾਂਧ ਦਿਓ ਕਲੰਕਾ ਜਿਨ ਭਾਗਾ।
ਫਿਰ ਕਹਿੰਦੇ ਨੇ ਉਹਨਾਂ ਨੇ ਕੀ ਕੀਤਾ ਮਰਦਾਨੇ ਦੇ ਗਲ ਵਿਚ ਰੱਸੀ ਪਾ ਕੇ ਤੇ ਇੱਕ ਕਿੱਲੇ ਦੇ ਨਾਲ ਮਰਦਾਨੇ ਨੂੰ ਬੰਨ ਦਿੱਤਾ। ਸਾਧ ਸੰਗਤ ਜੀ ਇੱਥੇ ਸ਼ੰਕਾ ਕਰਨ ਦੀ ਲੋੜ ਨਹੀਂ। ਕਈ ਲੋਕ ਇੱਥੇ ਸ਼ੰਕਾ ਕਰਨਗੇ ਕਿ ਮਰਦਾਨਾ ਭੇਡੂ ਕਿਵੇਂ ਬਣ ਗਿਆ ਤੇ ਮਨੁੱਖਾ ਦੇ ਹੀ ਇਹ ਕਿਵੇਂ ਉਹਦੀ ਹੋ ਗਈ। ਤੋ ਸਾਧ ਸੰਗਤ ਜੀ ਵੇਖੋ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਐਸਾ ਕੌਤਕ ਕਰਨਾ ਸੀ ਜਿਸ ਕਰਕੇ ਉਹਨਾਂ ਦਾ ਉਧਾਰ ਕਰਨਾ ਸੀ ਨਾਲੇ ਮਹਾਰਾਜ ਦੀ ਮਰਜ਼ੀ ਤੋਂ ਬਿਨਾਂ ਮਰਦਾਨਾ ਜਿਹੜਾ ਉਸ ਸ਼ਹਿਰ ਦੇ ਵਿਚ ਆਇਆ ਸੀ ਮਹਾਰਾਜ ਨਹੀਂ ਸੀ ਚਾਹੁੰਦੇ ਕਿ ਮਰਦਾਨਾ ਇਸ ਸ਼ਹਿਰ ਦੇ ਵਿਚ ਆਵੇ ਪਰ ਮਰਦਾਨਾ ਹੱਠ ਕਰਕੇ ਕਿਉਂਕਿ ਪਿੱਛੇ ਤੁਸੀਂ ਇਸ ਚੀਜ਼ ਨੂੰ ਸੁਣਿਆ ਮਰਦਾਨਾ ਹੱਠ ਕਰਕੇ ਉਥੇ ਆਇਆ ਹੋਇਆ ਹੈ ਔਰ ਗੁਰੂ ਜੀ ਚਾਹੁੰਦੇ ਨਹੀਂ ਹੈ ਵੀ ਉਥੇ ਜਾਵੇ ਤੇ ਇਸ ਕਰਕੇ ਕਹਿੰਦੇ ਨੇ ਮਰਦਾਨਾ ਜਿਹੜਾ ਸੀ ਗੁਰੂ ਦੇ ਬਚਨਾਂ ਨੂੰ ਨਾ ਮੰਨਣ ਕਰਕੇ ਕਹਿੰਦੇ ਨੇ ਮਰਦਾਨੇ ਦੀ ਮਨੁੱਖਾ ਦੇ ਹੀ ਚਲੇ ਗਈ ਤੇ ਮਰਦਾਨਾ ਜਿਹੜਾ ਸੀ ਨਾ ਕਹਿੰਦੇ ਨੇ ਭੇਡੂ ਬਣ ਗਿਆ ਤੇ ਉਹਨਾਂ ਨੇ ਗਲ ਵਿਚ ਰੱਸੀ ਪਾ ਕੇ ਇੱਕ ਕਿੱਲੇ ਦੇ ਨਾਲ ਮਰਦਾਨੇ ਨੂੰ ਬੰਨ ਲਿਆ।
ਰੂਪ ਹੈ ਤੇ ਸੋਕ ਰੂਪ ਪਾਇਓ ਪੁਨ ਮਾਰਤ ਨਾਸਣ ਸੋ ਫੁਰ ਡਾਗਾ।
ਕਹਿੰਦੇ ਨੇ ਮਰਦਾਨੇ ਦਾ ਸੁੰਦਰ ਸਰੂਪ ਸੀ ਜਿਹੜਾ ਉਸ ਤੋਂ ਮਰਦਾਨਾ ਕਰੂਪ ਹੋ ਗਿਆ ਤੇ ਕਹਿੰਦੇ ਨੇ ਮਰਦਾਨਾ ਉਸ ਕਿੱਲੇ ਦੇ ਨਾਲ ਬੱਝਾ ਹੋਇਆ ਬੜਾ ਭਾਰੀ ਦੁੱਖ ਪ੍ਰਾਪਤ ਕਰ ਰਿਹਾ ਹੈ।
ਜਾਣਤ ਹੈ ਮਨ ਮੈਂ ਸਭੀ ਸੁਧ ਜੋਰ ਚਲੈ ਨੈ ਬੰਦ ਜੀ ਤਿਆਗਾ।
ਕਹਿੰਦੇ ਨੇ ਮਨ ਦੇ ਵਿਚ ਸਾਰੀ ਗੱਲ ਜਾਣਦਾ ਹੈ ਕਿ ਇਹ ਮੇਰੇ ਨਾਲ ਇਸ ਤਰ੍ਹਾਂ ਇਹਨਾਂ ਇਸਤਰੀਆਂ ਨੇ ਕੀਤਾ ਪਰ ਕਹਿੰਦੇ ਨੇ ਹੁਣ ਜੋਰ ਕੋਈ ਮਰਦਾਨੇ ਦਾ ਨਹੀਂ ਚੱਲ ਰਿਹਾ, ਇਸ ਤਰ੍ਹਾਂ ਆਪਣੇ ਮਨ ਦੇ ਵਿਚ ਉਹ ਵਿਚਾਰ ਕਰ ਰਿਹਾ ਹੈ।
ਉਰਬ ਸੂਰਤ ਹੈ ਉਰ ਮੈਂ ਤੇ ਧੂਰਤ ਕੀਨ ਮੈਥੋ ਅਨਜਾਨਾ।
ਕਹਿੰਦੇ ਨੇ ਇਸੇ ਤਰ੍ਹਾਂ ਆਪਣੀ ਸੂਰਤ ਨੂੰ ਪਿਛਲੀ ਨੂੰ ਵਿਚਾਰ ਕੇ ਆਪਣੇ ਮਨ ਦੇ ਵਿਚ ਪਸ਼ਚਾਤਾਪ ਕਰਦਾ ਹੈ।
ਨਾਨਕ ਬੈਣ ਨ ਮਾਨੇ ਮੰਨੰਗਾ ਦੁਖ ਜਾਤੇ ਸਰਾਹੁ ਆਪਣੇ ਪਾਨਾ।
ਮੈਂ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੂੰ ਨਹੀਂ ਮੰਨਿਆ ਤੇ ਇਸ ਕਰਕੇ ਮੈਂ ਬੜਾ ਭਾਰੀ ਦੁੱਖ ਪਾਇਆ, ਆਪਣੇ ਮਨ ਦੇ ਵਿਚ ਪਛਤਾ ਰਿਹਾ ਹੈ।
ਜਾਉਣ ਹਿਤ ਕੋ ਨਾ ਮਾਨਤ ਬੈਣ ਕੋ ਪ੍ਰਾਪਤ ਹੈ ਦੁਖ ਮੋਹੇ ਸਮਾਨਾ।
ਕਹਿੰਦੇ ਨੇ ਇਸ ਕਰਕੇ ਮੈਨੂੰ ਬੜਾ ਭਾਰੀ ਦੁੱਖ ਪ੍ਰਾਪਤ ਹੋਇਆ ਕਿਉਂਕਿ ਮੈਂ ਗੁਰੂ ਜੀ ਦੇ ਬਚਨਾਂ ਨੂੰ ਨਹੀਂ ਮੰਨਿਆ।
ਏ ਸੰਕੇਤ ਕਾਂ ਹਮਰੋ ਕਿਤੇ ਆਣ ਫਸਿਓ ਪਰਦੇਸ ਸਥਾਨਾ।
ਕਹਿਣ ਲੱਗਾ ਮੈਂ ਕਿਹੜੇ ਪਰਦੇਸ ਵਿਚ ਆ ਕੇ ਫਸਿਆ, ਮੈਂ ਕਿਥੋਂ ਦਾ ਰਹਿਣ ਵਾਲਾ ਸੀ, ਕਿਵੇਂ ਇੱਥੇ ਆਇਆ ਤੇ ਮੈਂ ਕਿਵੇਂ ਇਸ ਸਥਾਨ ਤੇ ਆ ਕੇ ਫਸ ਗਿਆ ਹਾਂ।
ਆਉਣ ਬਤਾਵੇ ਜਾਏ ਅਵੈ ਸੁਧ ਆਣ ਛਡਾਵੇ ਮੋ ਪ੍ਰਭ ਜੇਉ।
ਇਸ ਤਰ੍ਹਾਂ ਹੁਣ ਮੇਰੇ ਗੁਰੂ ਨੂੰ ਕੌਣ ਜਾ ਕੇ ਖਬਰ ਦੇਵੇ ਤੇ ਕੌਣ ਮੈਨੂੰ ਆ ਕੇ ਛਡਾਵੇ। ਮਰਦਾਨਾ ਆਪਣੇ ਮਨ ਦੇ ਵਿਚ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਹੈ।
ਬੋਲਣ ਕੀ ਸ਼ਕਤੀ ਨਾ ਰਹੀ ਮੁਝ ਬੈਣ ਪੁਕਾਰ ਕਹੋ ਬਿਦ ਕੇ।
ਹੁਣ ਤਾਂ ਮੇਰੇ ਵਿਚ ਬੋਲਣ ਦੀ ਵੀ ਸ਼ਕਤੀ ਨਹੀਂ ਰਹੀ, ਮੈਂ ਪੁਕਾਰ ਕੇ ਕਿਸ ਤਰ੍ਹਾਂ ਕਹਾਂ, ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਾਂ, ਕਿਨੂੰ ਕਹਾਂ, ਕਿਵੇਂ ਕਰਾਂ। ਆਪਣੇ ਮਨ ਦੇ ਵਿਚ ਇਹ ਮਰਦਾਨਾ ਕਰਦਾ ਪਿਆ ਹੈ।
ਕੈਸੀ ਛਟੋ ਚਿਤ ਬੀਚ ਵਿਚਾਰਤ ਆਤੁਰਤ ਉਰਧਾਰਤ।
ਕਹਿੰਦੇ ਨੇ ਇਸੇ ਤਰ੍ਹਾਂ ਮਨ ਮਰਦਾਨਾ ਆਪਣੇ ਮਨ ਦੇ ਵਿਚ ਕਈ ਤਰ੍ਹਾਂ ਦੀਆਂ ਵਿਚਾਰਾਂ ਜਿਹੜੀਆਂ ਹੈ ਉਹ ਕਰਦਾ ਹੈ।
ਜਾਣਤ ਜੋ ਸਭ ਕੀ ਘੱਟ ਅੰਤਰ ਤੋ ਅਬ ਸ੍ਰੀ ਪ੍ਰਭ ਆਣ ਛਟੇਉ।
ਕਹਿੰਦੇ ਨੇ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਘੱਟ ਘੱਟ ਕੇ ਅੰਤਰ ਕੀ ਜਾਣਨ ਵਾਲੇ ਹਨ ਉਹ ਜਰੂਰ ਮੇਰੇ ਤੇ ਕਿਰਪਾ ਕਰਨਗੇ ਤੇ ਆ ਕੇ ਮੈਨੂੰ ਛਡਾਉਣਗੇ।
ਇਹ ਬਿਦ ਉਰ ਮੈਂ ਧਾਰ ਕੇ ਦਹਿਜ ਸੋ ਤ੍ਰਿਗ ਦੀ ਤ੍ਰਿਗ ਦੀਨਾ।
ਕਹਿੰਦੇ ਨੇ ਇਸ ਤਰ੍ਹਾਂ ਦੀਆਂ ਵਿਚਾਰਾਂ ਅੰਦਰ ਧਾਰ ਕੇ ਮਰਦਾਨਾ ਗੁਰੂ ਜੀ ਨੂੰ ਯਾਦ ਕਰ ਰਿਹਾ ਹੈ।
ਆਵਣ ਗੁਰ ਕੋ ਹੇਰੇ ਪ੍ਰੇਮ ਚਰਨ ਕੋ ਕੀ ਨਾ।
ਕਹਿੰਦੇ ਨੇ ਇਸੇ ਤਰ੍ਹਾਂ ਪ੍ਰੇਮ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਗੁਰੂ ਚਰਨਾਂ ਦਾ ਧਿਆਨ ਧਰ ਰਿਹਾ ਹੈ।
ਹੋਏ ਮਹੂਰਤ ਬੀਤ ਗਏ ਜਬ ਸ੍ਰੀ ਗੁਰ ਬੈਣ ਕਹੇ ਸੁਨ ਬਾਲਾ।
ਕਹਿੰਦੇ ਨੇ ਜਦੋਂ ਦੋ ਘੜੀਆਂ ਬੀਤ ਗਈਆਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਬਾਲਾ ਜੀ ਆਪਾਂ ਵੇਖੀਏ ਕਿ ਮਰਦਾਨਾ ਜਿਹੜਾ ਹੈ ਉਹ ਕਿਉਂ ਨਹੀਂ ਮੁੜਿਆ।
ਆਨੇ ਤਾਹੇ ਅਵੈ ਚੱਲ ਕੇ ਉਠ ਠਾਂਡ ਪਇਓ ਸੁਖ ਦਾਨ ਸੁਖ ਤਾ ਤਤਕਾਲਾ।
ਕਹਿਣ ਲੱਗੇ ਵੀ ਛੇਤੀ ਕਰ, ਮਰਦਾਨਾ ਕਿੱਥੇ ਗਿਆ, ਉਹ ਮੁੜਿਆ ਨਹੀਂ ਤੇ ਸਾਨੂੰ ਇਹ ਪਤਾ ਕਰਨਾ ਚਾਹੀਦਾ ਹੈ।
ਕਿ ਥਾਨ ਚਲੇ ਕਿਵੇ ਆਪ ਬਤਾਵੋ ਮੁਝੇ ਮੈਸ ਕਿਰਪਾਲਾ।
ਬਾਲਾ ਕਹਿਣ ਲੱਗਾ ਮਹਾਰਾਜ ਤੁਸੀਂ ਕਿੱਥੇ ਚੱਲੇ ਇਸ ਵੇਲੇ ਤੇ ਕਿੱਧਰ ਨੂੰ ਚੱਲੇ, ਇਹ ਸਾਰੀ ਖੇਡ ਮਹਾਰਾਜ ਮੈਨੂੰ ਦੱਸਣਾ ਕਰੋ।
ਏ ਤਕ ਕੀਨ ਭਇਓ ਮਨ ਦੀਨ ਕੁਮੰਤਰਣ ਸੋ ਤਿਨ ਬੰਧਨ ਕਾਲਾ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਇਸ ਤਰ੍ਹਾਂ ਬਾਲਾ ਜੀ ਸੁਣਨਾ ਕਰੋ ਕਿ ਮਰਦਾਨੇ ਨੂੰ ਕਿਸੇ ਨੇ ਭੇਡੂ ਬਣਾ ਕੇ ਰੱਖਿਆ ਹੋਇਆ ਤੇ ਆਪਣੇ ਬੰਧਨ ਦੇ ਵਿਚ ਉਹਨਾਂ ਨੇ ਮਰਦਾਨੇ ਨੂੰ ਪਾ ਲਿਆ ਹੈ।
ਆ ਨਹੀਂ ਬਚ ਬਾਲਾ ਇਉਂ ਤੇ ਨਾਲਾ ਚਾਹੀਏ ਸੁਣੋ ਕਿਰਪਾਲਾ।
ਕਹਿੰਦੇ ਨੇ ਇਸੇ ਤਰ੍ਹਾਂ ਐ ਕਿਰਪਾਲੂ ਜੀ ਸੁਣਨਾ ਕਰੋ, ਜਦੋਂ ਤੁਹਾਡੇ ਬਚਨਾਂ ਨੂੰ ਉਹ ਨਹੀਂ ਮੰਨਦਾ, ਤੁਸੀਂ ਆਖਿਆ ਸੀ ਨਾ ਜਾਇਓ ਸ਼ਹਿਰ ਦੇ ਵਿਚ, ਪਰ ਮਰਦਾਨਾ ਫਿਰ ਵੀ ਸ਼ਹਿਰ ਦੇ ਵਿਚ ਚਲਾ ਗਿਆ। ਜਦੋਂ ਉਹ ਤੁਹਾਡੇ ਬਚਨਾਂ ਨੂੰ ਨਹੀਂ ਮੰਨਦਾ ਤੇ ਥੋੜਾ ਜਿਹਾ ਉਸ ਨੂੰ ਦੁੱਖ ਪਾਉਣ ਹੀ ਦਿਓ।
ਸਭ ਤੁਮਨੇ ਹਟਕਿਓ ਮਨ ਨਾ ਹਟਕਿਓ ਸਟਕਿਓ ਪੁਰ ਤਤਕਾਲ।
ਇਸੇ ਤਰ੍ਹਾਂ ਤੁਸੀਂ ਉਸ ਵੇਲੇ ਉਹਨੂੰ ਵਰਜਿਆ ਸੀ ਕਿ ਤੂੰ ਨਾ ਜਾ, ਪਰ ਕਹਿੰਦੇ ਨੇ ਮਰਦਾਨਾ ਹਟਿਆ ਨਹੀਂ।
ਓ ਚਿਰ ਦੁੱਖ ਦੀਜੈ ਮੋਖ ਨਾ ਕੀਜੈ ਜਾਣੈ ਤਬ ਮਨ ਮਾਹੇ।
ਕਹਿੰਦੇ ਨੇ ਇਸੇ ਤਰ੍ਹਾਂ ਮਹਾਰਾਜ ਥੋੜਾ ਸਮਾਂ ਉਹਨੂੰ ਇਸ ਤਰ੍ਹਾਂ ਦੁੱਖ ਪਾਉਣ ਦਿਓ, ਆਪੇ ਉਹਨੂੰ ਪਤਾ ਚੱਲ ਜਾਵੇਗਾ। ਅਜੇ ਉਹਨੂੰ ਬੰਧਨਾ ਤੋਂ ਨਾ ਛਟਾਓ, ਥੋੜਾ ਜਿਹਾ ਸਮਾਂ ਇਸ ਤਰ੍ਹਾਂ ਰਹਿਣ ਦਿਓ।
ਹੋਰ ਨਾ ਬਚ ਹੋਰ ਕਹੋ ਵੇਖੀ ਤਾਹੇ।
ਫਿਰ ਉਹ ਤੁਹਾਡਾ ਕਦੀ ਵੀ ਮਹਾਰਾਜ ਅੱਗੇ ਤੋਂ ਬਚਨ ਨਹੀਂ ਮੋੜੇਗਾ। ਹੁਣ ਉਹਨੇ ਬਚਨ ਮੋੜਿਆ, ਇਸ ਤਰ੍ਹਾਂ ਉਹਨੂੰ ਦੁੱਖ ਪ੍ਰਾਪਤ ਹੋਇਆ, ਪਰ ਅੱਗੇ ਤੋਂ ਉਹਨੂੰ ਪਤਾ ਚੱਲ ਜਾਵੇਗਾ ਕਿ ਵਾਕਈ ਗੁਰੂ ਦਾ ਬਚਨ ਨਹੀਂ ਮੋੜਨਾ ਚਾਹੀਦਾ।
ਓਨੀਏ ਸਤਰ ਬਾਲਾ ਬੁੱਧ ਵਿਸਾਲਾ ਸੰਗ ਲਏ ਕੀ ਲਾਜ।
ਮਹਾਰਾਜ ਕਹਿਣ ਲੱਗੇ, ਬਾਲਾ ਜੀ ਸੁਣਨਾ ਕਰੋ, ਅਸੀਂ ਜਰੂਰ ਉਹਨੂੰ ਜਾ ਕੇ ਉਹਦੀ ਬੰਧਨਾ ਤੋਂ ਮੁਕਤੀ ਕਰਾਂਗੇ, ਕਿਉਂਕਿ ਉਹ ਸਾਡੇ ਦੇ ਨਾਲ ਚੱਲਿਆ ਆਉਂਦਾ ਹੈ ਤੇ ਨਾਲ ਰੱਖਿਆ ਹੋਇਆ। ਇਸ ਕਰਕੇ ਕਹਿੰਦੇ ਨੇ ਵੀ ਨਾਲ ਰੱਖੇ ਦੀ ਲਾਜ ਹੁੰਦੀ ਹੈ, ਅਸੀਂ ਉਹਦੀ ਹਰ ਪ੍ਰਕਾਰ ਦੀ ਰੱਖਿਆ ਕਰਾਂਗੇ।
ਬਹੁ ਭੂਖ ਸੁਭਾਊ ਧੀਰ ਨਸਾਊ ਪੁਣ ਤੇ ਸੋਹਮ ਕਾਜ।
ਕਹਿਣ ਲੱਗੇ, ਅਜੇ ਸਾਡੇ ਨਾਲ ਉਹਦੇ ਬੜੇ ਕੰਮ ਨੇ, ਅਸੀਂ ਉਹਦੇ ਤੋਂ ਬੜਾ ਕੰਮ ਲੈਣਾ। ਉਹਦਾ ਸੁਭਾਅ ਕੁਦਰਤੀ ਇਸ ਤਰ੍ਹਾਂ ਵੀ ਉਹਨੂੰ ਜਲਦੀ ਭੁੱਖ ਲੱਗ ਜਾਂਦੀ ਏ ਤੇ ਆਪਣਾ ਉਹ ਸਹਿ ਸੁਭਾਅ ਜਲਦੀ ਛੱਡ ਦਿੰਦਾ। ਭੁੱਖ ਦੇ ਕਰਕੇ ਵਿਚਾਰਾ ਦੁਖੀ ਹੋ ਜਾਂਦਾ ਤੇ ਬਾਲਾ, ਸਾਨੂੰ ਜਲਦੀ ਉਹਦੇ ਕੋਲ ਪਹੁੰਚਣਾ ਚਾਹੀਦਾ ਤੇ ਪਹੁੰਚ ਕੇ ਉਹਨੂੰ ਬੰਧਨਾ ਤੋਂ ਮੁਕਤ ਕਰਨਾ ਚਾਹੀਦਾ। ਬਾਲਾ ਚਾਹੁੰਦਾ ਸੀ ਵੀ ਕੋਈ ਗੱਲ ਨੀ, ਥੋੜਾ ਜਿਹਾ ਟਾਈਮ ਲੱਗ ਜਾਵੇ, ਅੱਗੇ ਤੋਂ ਉਹਨੂੰ ਇਸ ਤਰ੍ਹਾਂ ਪਤਾ ਚੱਲ ਜਾਵੇ ਤੇ ਗੁਰੂ ਨੂੰ ਰੁੱਸ ਕੇ ਨਾ ਜਾਵੇ। ਗੁਰੂ ਜੀ ਕਹਿਣ ਲੱਗੇ, ਨਹੀਂ ਬਾਲਾ ਜੀ, ਸਾਨੂੰ ਜਲਦੀ ਜਾਣਾ ਚਾਹੀਦਾ ਹੈ।
ਸਿਮਰਨ ਮਮ ਕਰਤਾ ਆਪੇ ਉਰ ਡਰਤਾ ਚਲੋ ਛੁਟਾਵੇ ਤਾਸ।
ਮਹਾਰਾਜ ਕਹਿਣ ਲੱਗੇ, ਬਾਲਾ ਜੀ ਉਹ ਸਿਮਰਨ ਕਰ ਰਿਹਾ ਤੇ ਅੰਦਰੋਂ ਡਰ ਰਿਹਾ ਹੈਗਾ, ਇਸ ਕਰਕੇ ਸਾਨੂੰ ਉਹਦੀ ਰਕਸ਼ਾ ਕਰਨੀ ਚਾਹੀਦੀ ਏ, ਉਹ ਸਾਨੂੰ ਯਾਦ ਕਰ ਰਿਹਾ ਹੈ।
ਕਹਿ ਗੁਰ ਪੂਰਨ ਗਵਣੇ ਤੂਰਨ ਦੁੱਖ ਭੰਜਨ ਨਿਜ ਦਾਸ।
ਦੁੱਖਾਂ ਨੂੰ ਦੂਰ ਕਰਨ ਵਾਲੇ, ਆਪਣੇ ਦਾਸਾਂ ਦੀ ਸਹਾਇਤਾ ਕਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਤਰ੍ਹਾਂ ਉਸ ਅਸਥਾਨ ਤੋਂ ਚੱਲ ਪਏ ਹਨ।
ਮੋਕੋਲੀਨੋ ਸੰਗ ਯਾਰ ਬਿੰਦ ਨੈਣ ਗਏ ਤਾਂ ਏਡਕ ਕੋ ਰੂਪ ਮਰਦਾਨਾ ਜਹ ਬੈਸੀਐ।
ਮੈਨੂੰ ਨਾਲ ਲੈ ਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਜਗ੍ਹਾ ਵੱਲ ਨੂੰ ਚੱਲ ਪਏ ਹਨ ਜਿੱਥੇ ਮਰਦਾਨੇ ਨੂੰ ਭੇਡੂ ਬਣਾਇਆ ਹੋਇਆ ਸੀ।
ਫੇਰ ਘਰ ਦੂਰ ਹੀ ਤੇ ਪੂਰ ਰਖਾਏ ਉੱਠਿਓ ਨਾਸਾ ਫੁਰਕਾਏ ਖੋਰੇ ਅਵਨੀ ਹਨੇਸਿਆ।
ਕਹਿੰਦੇ ਨੇ ਜਦੋਂ ਜਾ ਕੇ ਵੇਖਿਆ ਤੇ ਮਰਦਾਨੇ ਨੇ ਜਦੋਂ ਆਪਣੀ ਅੱਖਾਂ ਨਾਲ ਵੇਖਿਆ ਕਿ ਹੁਣ ਗੁਰੂ ਨਾਨਕ ਦੇਵ ਜੀ ਆ ਗਏ ਨੇ, ਕਹਿੰਦੇ ਨੇ ਇਸ ਢੰਗ ਦੇ ਨਾਲ ਮਰਦਾਨਾ ਅੰਦਰੋਂ ਬੜਾ ਖੁਸ਼ ਹੋਇਆ, ਆਪਣੇ ਪੈਰਾਂ ਦੇ ਨਾਲ ਧਰਤੀ ਨੂੰ ਖੁਰਚਣ ਲੱਗਾ।
ਪਿਆ ਪਿਆ ਭਣੇ ਮੁਖ ਔਰ ਨਾ ਚੱਲੇ ਕੋ ਹੈ ਬਸ ਦੇਖ ਦ੍ਰਿਗ ਬਿਕਸਤ ਬਦਨ ਕੋ ਸੇਸਿਆ।
ਕਹਿੰਦੇ ਨੇ ਮਰਦਾਨਾ ਭੈ ਭੈ ਕਰਦਾ ਹੈ ਪਰ ਮਰਦਾਨੇ ਦਾ ਕੋਈ ਵਸ ਨਹੀਂ ਚੱਲਦਾ, ਪਰ ਅੰਦਰੋਂ ਹੁਣ ਖੁਸ਼ ਹੋ ਰਿਹਾ ਵੀ ਹੁਣ ਜਰੂਰ ਮੇਰੀ ਮੁਕਤੀ ਹੋ ਜਾਵੇਗੀ।
ਗਏ ਤਿਸ ਆਲਿਆ ਦਿਆਲ ਦਰ ਠੰਡੇ ਪਏ ਸੁੰਦਰ ਸਰੀਰ ਚੀਰ ਸੱਜੇ ਸੁਭ ਦਿਸਿਆ।
ਕਵੀ ਜੀ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਇਨ੍ਹਾਂ ਨੇ ਸਾਧੂਆਂ ਵਾਲੇ ਸੁੰਦਰ ਬਸਤਰ ਪਾਏ ਹੋਏ ਹਨ ਤੇ ਮਹਾਰਾਜ ਉਸ ਦੇ ਲਾਗੇ ਜਾ ਕੇ ਖੜੇ ਹੋ ਗਏ ਜਿੱਥੇ ਮਰਦਾਨੇ ਨੂੰ ਭੇਡੂ ਬਣਾ ਕੇ ਰੱਖਿਆ ਹੋਇਆ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਘਰ ਦੇ ਅੱਗੇ ਜਾ ਕੇ ਖੜੇ ਹੋ ਗਏ ਹਨ।
ਕਾਮਨੀ ਜੀ ਕਾਮ ਰਾਤ ਭੋਗ ਅਬਲਾ ਖਾਇਓਰ ਹੇਰ ਕਰ ਧਾਮ ਦਰ ਚਾਮਲੀ ਅਪਾਰਹੀ।
ਕਹਿੰਦੇ ਨੇ ਇਸੇ ਤਰ੍ਹਾਂ, ਪਰ ਉੱਥੇ ਜਿਹੜੀਆਂ ਇਸਤਰੀਆਂ ਖਲੋਤੀਆਂ ਹੋਈਆਂ ਸਨ ਨਾ, ਉਹ ਕਹਿੰਦੇ ਨੇ ਬੜੀਆਂ ਚੰਚਲ ਸੁਭਾਅ ਦੀਆਂ ਸੀ, ਕਾਮਣੀਆਂ ਇਸਤਰੀਆਂ ਸੀ। ਉਹਨਾਂ ਨੇ ਵੇਖ ਲਿਆ ਕਿ ਹੋਰ ਇਹ ਦੋ ਮਨੁੱਖ ਜਿਹੜੇ ਹਨ ਨਾ, ਉਹ ਸਾਡੇ ਕੋਲ ਆਏ ਹਨ।
ਉਹਦੇ ਚਾਰ ਬੈਠੀ ਤਾਂ ਦੋਏ ਉੱਠ ਦੌਰੇ ਆਈ।
ਕਹਿੰਦੇ ਨੇ ਉੱਥੇ ਚਾਰ ਇਸਤਰੀਆਂ ਹੋਰ ਬੈਠੀਆਂ ਹੋਈਆਂ ਸਨ ਤੇ ਉਹਨਾਂ ਵਿੱਚੋਂ ਦੋ ਇਸਤਰੀਆਂ ਉੱਠ ਕੇ ਬਾਲੇ ਵੱਲ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੌੜ ਕੇ ਆ ਗਈਆਂ।
ਸੰਤ ਲੀਏ ਹੱਥ ਮੰਤ ਮੁਖ ਤੇ ਉਚਾਰਹੀ।
ਕਹਿੰਦੇ ਨੇ ਇਸੇ ਤਰ੍ਹਾਂ ਆਪਣੇ ਹੱਥ ਦੇ ਵਿੱਚ ਉਹਨਾਂ ਨੇ ਉਹ ਧਾਗਾ ਲਿਆ ਹੋਇਆ ਸੀ ਤੇ ਕਹਿੰਦੇ ਨੇ ਇਸੇ ਤਰ੍ਹਾਂ ਮੰਤਰ ਆਪਣੇ ਮੁਖ ਤੋਂ ਉਹ ਪੜਦੀਆਂ ਗੁਰੂ ਨਾਨਕ ਸਾਹਿਬ ਵੱਲ ਆਈਆਂ।
ਲੋਚਨ ਨਚਾਈ ਹਾਵ ਭਾਵ ਦਿਖ ਰਾਏ ਕਰ।
ਕਹਿੰਦੇ ਨੇ ਇਹਨਾਂ ਨੇ ਕਈ ਤਰ੍ਹਾਂ ਦੇ ਹਾਵ ਭਾਵ ਕੀਤੇ ਉਹ ਗੁਰੂ ਜੀ ਦਾ ਧਿਆਨ ਆਪਣੇ ਵੱਲ ਖਿੱਚਣ ਵਾਸਤੇ, ਕਿਉਂਕਿ ਗੁਰੂ ਜੀ ਨੂੰ ਇੱਕ ਆਮ ਮਨੁੱਖ ਹੀ ਇਹਨਾਂ ਨੇ ਸਮਝਿਆ ਹਾਵ ਭਾਵ ਕਰਕੇ ਗੁਰੂ ਜੀ ਦਾ ਧਿਆਨ ਆਪਣੇ ਵੱਲ ਖਿੱਚਣ ਵਾਸਤੇ ਇਨ੍ਹਾਂ ਨੇ ਯਤਨ ਕੀਤਾ।
ਮੁਖ ਮੁਸਕਾਈ ਔਰ ਹਰਖ ਸੁਧਾਰੀ,
ਕਹਿੰਦੇ ਨੇ ਇਸੇ ਤਰ੍ਹਾਂ। ਪਰ ਇਧਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅੰਤਰ ਆਤਮੇ ਪਰਮੇਸ਼ਰ ਦਾ ਧੰਨਵਾਦ ਕਰਦੇ ਹਨ।
ਮੇਰੇ ਘਰ ਤੰਤ ਜਪ ਡਾਰਨ ਲੱਗੀ ਹੈ ਇੱਕ ਭਾਈ।
ਫੇਰ ਭਾਈ ਬਾਲਾ ਜੀ ਕਹਿੰਦੇ ਕਿ ਇੱਕ ਇਸਤਰੀ ਬੜੇ ਛੇਤੀ ਯਤਨ ਦੇ ਨਾਲ ਆਪਣੇ ਹੱਥ ਵਿੱਚ ਧਾਗਾ ਫੜਿਆ ਤੇ ਉਹ ਜਦੋਂ ਧਾਗਾ ਫੜ ਕੇ ਮੰਤਰ ਪੜ ਕੇ ਜਦੋਂ ਉਹ ਮੇਰੇ ਗਲ ਵਿੱਚ ਧਾਗਾ ਪਾਉਣ ਲੱਗੀ,
ਤਤਕਾਲ ਮਿੱਟੀ ਖੁਲਟਾ ਕੁਨਾਰਹੀ,
ਕਹਿੰਦੇ ਨੇ ਇਸੇ ਤਰ੍ਹਾਂ ਤਤਕਾਲ ਉਸੇ ਸਮੇਂ ਉਹ ਜਿਹੜੀ ਇਸਤਰੀ ਸੀ ਨਾ ਉਹ ਭੇਡ ਬਣ ਗਈ।
ਦੂਸਰੀ ਦੌਰ ਗਈ ਦ੍ਰਿਸ ਸ੍ਰੀ ਗੁਰਸੋ,
ਕਹਿੰਦੇ ਨੇ ਇਸੇ ਤਰ੍ਹਾਂ ਦੂਜੀ ਜਿਹੜੀ ਸੀ ਨਾ ਗੁਰੂ ਜੀ ਦੇ ਵੱਲ ਦੌੜਨਾ ਉਸਨੇ ਕੀਤਾ।
ਉਕ ਸੀ ਤੰਤ ਪਾਵਣ ਹੇਤੂ,
ਕਹਿੰਦੇ ਨੇ ਇਸੇ ਤਰ੍ਹਾਂ ਉਹ ਜਦੋਂ ਗੁਰੂ ਜੀ ਦੇ ਲਾਗੇ ਗਈ ਧਾਗੇ ਨੂੰ ਫੜ ਕੇ,
ਹੋਏ ਗਈ ਸਰਮ ਤਨ ਤੂਰਨ,
ਕਹਿੰਦੇ ਨੇ ਉਸੇ ਵੇਲੇ ਅਜੇ ਜਦੋਂ ਲਾਗੇ ਹੀ ਗਈ ਏ ਤੈਨੂੰ ਧਾਗੇ ਨੂੰ ਫੜ ਕੇ, ਤੇ ਕਹਿੰਦੇ ਨੇ ਉਹ ਸ਼ਰਮਾ ਬਣ ਗਈ। ਸ਼ਰਮਾ ਦਾ ਇੱਥੇ ਕਵੀ ਜੀ ਨੇ ਅਰਥ ਦਿੱਤਾ ਕਿ ਉਹ ਕੁਕਰੀ ਬਣ ਗਈ, ਕੁੱਤੀ ਬਣ ਗਈ ਗੁਰੂ ਜੀ ਦੇ ਜਦੋਂ ਲਾਗੇ ਗਈ ਧਾਗੇ ਨੂੰ ਪਾਉਣ ਵਾਸਤੇ।
ਪੂਰਨ ਕੀ ਅਵਗਿਆ ਦੁੱਖ ਦੇ ਤੂੰ,
ਕਹਿੰਦੇ ਨੇ ਇਸੇ ਤਰ੍ਹਾਂ ਪੂਰਨ ਪੁਰਖਾਂ ਦੀ ਅਵਗਿਆ ਕਰਨ ਦਾ ਇਹ ਮਾਨੋ ਉਹਨਾਂ ਨੂੰ ਦੁੱਖ ਮਿਲਿਆ। ਇੱਕ ਜਿਹੜੀ ਸੀ ਭੇਡ ਬਣ ਗਈ, ਦੂਸਰੀ ਕੁੱਕਰੀ ਬਣ ਗਈ।
ਔਰ ਹੋਤੀ ਡਰ ਧਾਰ ਦਿਖ ਭਾਜ ਭਰੀ ਤਤਕਾਲ ਨਕੇਤੂ,
ਕਹਿੰਦੇ ਨੇ ਇਸੇ ਤਰ੍ਹਾਂ ਇਹ ਕੁਝ ਸਮਾਂ ਜਿਹੜਾ ਸੀ ਇਸ ਤਰ੍ਹਾਂ ਬੀਤਿਆ।
ਵੇਖ ਕੋ ਸੰਗ ਬਦਿਓ ਫੁਰਕੈ ਬਹੁ ਸ੍ਰੀ ਗੁਰ ਕੋ ਨਿਜ ਦੇਵਣ ਭੇਤੂ,
ਕਹਿੰਦੇ ਨੇ ਇਸੇ ਤਰ੍ਹਾਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਨ੍ਹਾਂ ਦੀ ਦਸ਼ਾ ਵੱਲ ਵੇਖਿਆ।
ਗੋਲੀ ਤਬ ਨਾਨਕ ਜੀ ਜਾਹੋ ਅਬ ਬਾਲਾ ਤੁੰਦਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਾਲਾ ਜੀ ਹੁਣ ਤੁਸੀਂ ਜਾਓ ਜਿੱਥੇ ਮਰਦਾਨੇ ਨੂੰ ਇਨ੍ਹਾਂ ਨੇ ਭੇਡੂ ਬਣਾ ਕੇ ਰੱਖਿਆ ਹੋਇਆ ਹੈ।
ਕੰਠ ਮਰਦਾਨੇ ਕੇਤੇ ਤੋਰ ਡਾਰ ਬੰਧਨਾ,
ਕਹਿਣ ਲੱਗੇ ਜਾ ਕੇ ਬਾਲਾ ਜੀ ਇਸ ਤਰ੍ਹਾਂ ਕਰੋ ਜੋ ਮਰਦਾਨੇ ਦੇ ਗਲ ਵਿੱਚ ਧਾਗਾ ਪਾਇਆ ਹੋਇਆ ਨਾ ਉਸ ਧਾਗੇ ਨੂੰ ਤੋੜ ਦਿਓ ਤੇ ਬੰਧਨਾ ਤੋਂ ਮੁਕਤ ਕਰ ਦਿਓ।
ਆਇਸ ਕੋ ਪਾਏ ਤਾਤ ਕਾਲ ਢਿੱਗ ਜਾਏ ਕਰ,
ਕਹਿੰਦੇ ਨੇ ਬਾਲਾ ਜੀ ਨੇ ਜਾ ਕੇ ਉਸੇ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਚਨ ਮੰਨ ਕੇ ਜੋ ਧਾਗਾ ਪਿਆ ਸੀ ਨਾ ਗਲ ਵਿੱਚ ਜਾ ਕੇ ਧਾਗੇ ਨੂੰ ਤੋੜ ਦਿੱਤਾ।
ਕੰਠ ਜੋ ਤੰਤ ਸੋ ਕੀਨੋ ਹੈ ਨਿਕੰਦਨਾ,
ਸ਼ਕਤੀ ਭਗਤੀ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਮੰਨੇ।
ਮਾਨਵ ਕੀ ਦੇਹ ਪਈ ਫੇਰ ਮਰਦਾਨੇ ਹੋ ਕੀ,
ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਧਾਗੇ ਨੂੰ ਪਰੇ ਤੋੜਿਆ ਉਸ ਤੋਂ ਬਾਅਦ ਕੀ ਹੋਇਆ ਕਿ ਮਰਦਾਨੇ ਦੀ ਜਿਹੜੀ ਭੇਡੂ ਤੋਂ ਸੀ ਮਰਦਾਨੇ ਦੀ ਮਨੁੱਖਾ ਦੇਹੀ ਫੇਰ ਬਣ ਗਈ।
ਆਏ ਗੁਰ ਪੂਰਨ ਕੋ ਕੀਨ ਤਬ ਬੰਦਨਾ,
ਫੇਰ ਆ ਕੇ ਮਰਦਾਨੇ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੰਦਨਾ ਕੀਤੀ।
ਵਾਢੀ ਜੋ ਬੁਲਾਈ ਤਿੰਨ ਮਾਹੇ ਲੀਏ ਬਿਹਰਤ,
ਮਰਦਾਨਾ ਕਹਿਣ ਲੱਗਾ ਮਹਾਰਾਜ ਇਹ ਐਡੀ ਬਲਾ ਵਾਲਾ ਸ਼ਹਿਰ ਜਿਹੜਾ ਸੀ ਮਹਾਰਾਜ ਮੈਨੂੰ ਨਹੀਂ ਸੀ ਪਤਾ ਤੁਸੀਂ ਇਸ ਸ਼ਹਿਰ ਦੇ ਵਿੱਚ ਮੈਨੂੰ ਲਈ ਫਿਰਦੇ ਸੀ, ਇਹ ਤੇ ਬਹੁਤ ਬਲਾ ਵਾਲਾ ਸ਼ਹਿਰ ਹੈ, ਇੱਥੇ ਤੇ ਐਸੀਆਂ ਬਲਾਵਾਂ ਜਿਹੜੀਆਂ ਨੇ ਇਹ ਇਸਤਰੀਆਂ ਕਾਹਦੀਆਂ ਮਹਾਰਾਜ, ਇਹ ਤੇ ਇਸ ਸ਼ਹਿਰ ਦੇ ਵਿੱਚ ਬਲਾਵਾਂ ਰਹਿੰਦੀਆਂ ਨੇ ਕਿਉਂਕਿ ਉਹ ਜਾਦੂਗਰਾਂ ਦਾ ਸਾਰਾ ਸ਼ਹਿਰ ਸੀ ਮਹਾਰਾਜ, ਇੱਥੇ ਤੇ ਬੜੀਆਂ ਜਾਦੂਗਰਨੀਆਂ ਰਹਿੰਦੀਆਂ ਨੇ, ਮੈਨੂੰ ਨਹੀਂ ਸੀ ਪਤਾ ਇੱਥੇ ਐਡੀਆਂ ਭੈੜੀਆਂ ਬੁਲਾਵਾਂ ਰਹਿੰਦੀਆਂ ਹਨ।
ਸੂਤ ਮਨ ਮੇਰੋ ਹੋਸੋ ਜਾਨੋ ਛੰਦ ਬੰਦਨਾ,
ਮਹਾਰਾਜ ਮੈਂ ਤੇ ਸਿੱਧਾ ਸਾਧਾ ਆਦਮੀ ਆ, ਮੈਨੂੰ ਤੇ ਕਿਸੇ ਕਿਸਮ ਦਾ ਵਲ ਚਲ ਨਹੀਂ ਹੈ, ਮੈਂ ਤੇ ਭੋਜਨ ਕਰਨ ਆਇਆ ਸੀ ਪਰ ਇਨ੍ਹਾਂ ਨੇ ਅੱਗੋਂ ਮੇਰੀ ਇਹ ਹਾਲਤ ਕਰ ਦਿੱਤੀ।
ਨਾਨਕ ਬਖਾਨਾ ਸੁਨ ਕਾਨ ਮਰਦਾਨਾ,
ਐ ਮਰਦਾਨਾ ਜੀ ਤੁਸੀਂ ਬੜੇ ਪਿਆਰ ਦੇ ਨਾਲ ਸੁਣਨਾ ਕਰੋ।
ਮੈਂ ਬੈਣ ਮਮ ਮਾਨਾ ਤੁਮ ਕਰੀ ਮਨ ਭਾਈਆ,
ਮੈਂ ਮਰਦਾਨਿਆ ਤੈਨੂੰ ਆਖਿਆ ਸੀ ਇਸ ਸ਼ਹਿਰ ਦੇ ਵਿੱਚ ਤੂੰ ਨਾ ਜਾ, ਪਰ ਮਰਦਾਨਿਆ ਤੂੰ ਮੇਰਾ ਬਚਨ ਨਾ ਮੰਨਿਆ ਔਰ ਇਸੇ ਤਰ੍ਹਾਂ ਬਚਨ ਨਾ ਮੰਨਣ ਦੇ ਕਰਕੇ ਇਹ ਜਿਹੜਾ ਤੈਨੂੰ ਦੁੱਖ ਪਹੁੰਚਿਆ ਹੈ।
ਭਾਣਤ ਪਰਸ ਪਰ ਐਸੇ ਹੀ ਬਚਨ ਗੁਰ,
ਕਵੀ ਜੀ ਇੱਥੇ ਕਹਿੰਦੇ ਨੇ ਕਿ ਦੇਖੋ جیڑا گرو دا بچن نہیں مننے گا اونو اسی طرح ہی دکھ تے تکلیفاں اٹھاونیاں پین گیاں. تاکی دی سکھیا وچوں جندے نے کبھی جی بھی گرو دے بچنا نوں ہی مننا چاہیدا ہے. جس پاسے تو گرو ہٹاؤندا ہے ہٹ جانا چاہیدا ہے. جدھر گرو جی حکم کردے نے ادھر لگ جانا چاہیدا. پر جیڑے گرو دا بچن نہیں منن گے اوناں نوں اسی طرح دکھ پراپت ہوندا رہو گا. ایک درشٹانت ماتر کبھی جی نے دسیا. اس کر کے کہندے نے گرو جی دے بچن منن وچ ہی بھلائی ہے.
ساہی کال وکھے کنتی انگڑنا کو آئی.
کہندے نے پھر اس سمے اینا جو استریاں دے پتی سی نا تو سری گرو نانک دے مہاراج جی دے کول چل کے آئے.
دور کار ککری او مڈ گئی پت پاس.
کہندے نے اسی طرح ایک بنے او ایک استری کتی بنی ہوئی ہے دوجے بنے پیڑ بنی ہوئی ہے تے ادھر ادھر پاؤندیاں پھردیاں ہن.
گرو دس ہوئے بار بار تاں بتائیا.
کہندے نے اسی طرح او چاہندیاں نے تے اپنے من وچ کچھ اس طرح وچار کردیاں نے.
بولن سکت نہیں اتے ات دوری پھرے.
کہندے نے بول تے نہیں سکدیاں پر ادھر ادھر جڑیاں ہن او ویڑے دے وچ دوڑیاں پھردیاں ہن.
وانگل ہلائے پھر رائے سمجھائیا.
اپنی پوچھ نو ہلاؤندیاں نے تے اپنے مرداں نو پتیاں نو سمجھاؤندیاں ہن. اے گل کہندیاں نے کہ دیکھو ساڈی ایسی بھڑی حالت کر دتی ہے کہ ساڈی اس دیہی تو انہاں نے سانو کتی بنا دتا سانو پیڑ بنا دتا. اے لگدا پی ساڈے تو وڈا کوئی جادوگر جیڑا ہے وہ ایتھے آ گیا. اس کر کے اس طرح من دے وچ چاہندیاں نے بھی ساڈا کھڑا چھٹ جاوے.
یا نج دیکھ کر چنت میں وسیخ پئے.
کہندے نے اسی طرح انہاں دے پتی جدو انہاں دی یہ حالت ویکھی تے چنتا تر ہو گئی ہو گئے کہ ساڈیاں پتنیاں دے اے روپ بن گئے ہن منکھا دیہی تو.
جانے کلوان اے سنت کو آئیا.
تے اپنے من وچ جان دے نے بھی اے تے کوئی کلاوان سنت ہن جیڑے بہت کلاوان سنت نے جیڑے ایتھے آئے ہوئے ہن.
سامن ہے کینو ان پیو بے پریت.
کہ انہاں نے چنگا کم نہیں کیتا ساڈیاں استریاں نے. کہ انہاں نے ایک عام منوک جان کے انہاں تے جادو چلاونا چاہیا پر جادو چلیا نہیں. انہاں ساڈیاں استریاں نے چنگا کم نہیں کیتا.
سو ککری او میڈی بن من دکھ پائیا.
تے ہن اے دوویں جانیاں او ککری اور پیڑ بن کے دکھ پا رہی ہن.
چل نہ جائے اس بد کی بنائے اب.
کہندے نے ہن کی بد بنے کس طرح کریے انہاں دا کھیڑا چھٹ جاوے.
انی خطا جو لے جاتے بخسائیا.
تے اسی چاہنے ہاں بھی انہاں نے جڑی بھول کیتی ہے اے پل جیڑی ہے اے سنت جن جہان جیڑے اس پل نو بخش دین.
دور دونوں میرے ہی چرن گئے آن کر.
بھائی بالا جی کہندے بھی اے دوویں جانے دوڑ کے انہاں نے میرے چرنا نو آ کے پھڑنا کیتا.
بھائی من دین کنی بینتی وڈائیا.
تے مینوں بینتی کرن لگے تے انہاں نے بینتی کیتی تے وڈیائی کیتی بھی اے جڑے سنت لگدے نے پورن سنت نے میری بھی بڑی انہاں نے استد کیتی تے اس سنت دی بھی انہاں نے بڑی استد کیتی.
بانی میں بخانی جاہو تاہیں پاس بند پانی.
کہندے نے اسی طرح انہاں دے بول جڑے سی نا جدوں مہاراج سچے پاتشاہ جی نے سنے.
بخشن ہار سو خطا کینی جاہے کی.
کہ اسی طرح مہاراج بخشنا کرو انہاں نے جو خطا کیتی ہے یہ جو بڑی بھول کیتی ہے اس تو انہاں نو بخشا دیو.
تائے کر پائے گئے جائے گرو نانک کے.
کہندے نے اسی طرح او میں بھائی بالا جی کہندے پھر میں انہاں نو گرو نانک صاحب جی دے کول بھیج دتا.
دور اب کی جرس کینی جو گناہ کی.
کہ انہاں نے جو گناہ کیتا ہے اے سنت مہاتما جی تسی انہاں دا گناہ بخش دیو.
جوک تا کچیل نہ جانت ہے سنت سیل.
مہاراج چنچل بدھ والیاں استریاں جڑیاں ہن اے سنت سبھا والے ਗੁਰੂ ਜਨ ਨੂੰ ਪੀਰਾਂ ਨੂੰ ਨਹੀਂ ਜਾਣਦੀਆਂ।
ਭੋਲੀ ਮਤ ਸਦਾ ਜਿਨ ਕਾਮ ਭੋਗ ਚਾਹੇ ਕੀ,
ਇਹਨਾਂ ਦੀ ਮਤ ਜਿਹੜੀ ਇਹ ਭੁੱਲ ਚੁੱਕੀ ਏ ਤੇ ਇਹਨਾਂ ਦਾ ਧਿਆਨ ਜਿਹੜਾ ਮਹਾਰਾਜ ਸਦਾ ਹੀ ਵਿਚਾਰ ਵੱਲ ਲੱਗਾ ਰਹਿੰਦਾ ਸੀ।
ਕਰਮ ਕਮਾਇਓ ਜਸ ਪਾਇਓ ਫਲ ਇਹਨੇ ਦੱਸ,
ਕਿ ਜਿਸ ਤਰ੍ਹਾਂ ਦਾ ਇਹਨਾਂ ਨੇ ਕੰਮ ਕੀਤਾ ਉਸ ਤਰ੍ਹਾਂ ਦਾ ਇਹਨਾਂ ਨੇ ਦੁੱਖ ਇਹਨਾਂ ਨੂੰ ਪ੍ਰਾਪਤ ਹੋ ਗਿਆ। ਉਸ ਤਰ੍ਹਾਂ ਦਾ ਜਿਹਾ ਬੀਜੇ ਸੋਲਣੇ ਕਰਮਾ ਸੰਦੜਾ ਖੇਤ, ਜਿਸ ਤਰ੍ਹਾਂ ਦਾ ਇਹਨਾਂ ਨੇ ਕਰਮ ਕੀਤਾ ਉਸੇ ਤਰ੍ਹਾਂ ਦਾ ਇਹਨਾਂ ਨੇ ਦੁੱਖ ਪਾ ਲਿਆ ਹੈ।
ਸਾਧ ਉਪਕਾਰੀ ਹੋ ਦਿਸ਼ਾ ਨਹਿ ਕਾਹੇ ਕੀ,
ਆਪ ਸਾਧ ਰੂਪ ਹੋ ਤੇ ਕਿਰਪਾ ਕਰੋ।
ਮੰਦ ਮਤੀ ਮਨ ਮੂਰਖੇ ਜਿਨ,
ਕਹਿੰਦੇ ਨੇ ਆਪ ਜੀ ਮੰਦੀ ਮੂਰਖਾਂ ਨੂੰ ਵੀ ਚੰਗੇ ਬਣਾਉਣ ਵਾਲੇ ਹੋ।
ਸੰਤਨ ਸੋ ਉਠ ਟਾਮਣ ਕੀਨਾ,
ਇਹਨਾਂ ਨੇ ਬੜੀ ਭਾਰੀ ਅਵਗਿਆ ਕੀਤੀ ਤੇ ਆਪ ਜੀ ਤੇ ਵੀ ਇਹਨਾਂ ਨੇ ਟਾਮਣ ਕਰਨ ਦਾ ਯਤਨ ਕੀਤਾ, ਟੂਣਾ ਕਰਨ ਦਾ ਯਤਨ ਕੀਤਾ ਤੇ ਆਪ ਦੇ ਸੇਵਕ ਦੀ ਵੀ ਅਵਗਿਆ ਕੀਤੀ।
ਔਰ ਕਠੋਰ ਨਾ ਜਾਣਤ ਹੈ ਨਿਤ ਆਤੁਰ,
ਤੇ ਇਹ ਜਿਹੜੀਆਂ ਬੜੀਆਂ ਚਲਾਕ ਸੁਭਾਅ ਦੀਆਂ ਇਸਤਰੀਆਂ ਨੇ ਇਹ ਚੰਗੇ ਮੰਦੇ ਨੂੰ ਇਹਨਾਂ ਨੇ ਨਹੀਂ ਪਛਾਣਿਆ, ਥਾਂ ਕਥਾਂ ਨੂੰ ਨਹੀਂ ਪਛਾਣਿਆ, ਇਸ ਕਰਕੇ ਇਹਨਾਂ ਨੂੰ ਬੜਾ ਭਾਰੀ ਦੁੱਖ ਮਿਲਿਆ ਹੈ।
ਕਾਮ ਤੇ ਅਧੀਨਾ,
ਕਿ ਇਹ ਤੇ ਕਾਮ ਵਾਸ਼ਨਾ ਦੇ ਅਧੀਨ ਹੋਈਆਂ ਰਹਿੰਦੀਆਂ ਹਨ।
ਆਪ ਕਰੂ ਕਰਨਾ ਕਰ ਤੋ ਸਰਨਾ ਪਰਨਾ ਹਮਲੀਨਾ,
ਆਪ ਜੀ ਕਿਰਪਾ ਕਰੋ, ਅਸੀਂ ਆਪ ਜੀ ਦੀ ਚਰਨ ਸ਼ਰਨ ਵਿਚ ਹੁਣ ਆਏ ਆ ਤੇ ਆਪ ਕਿਰਪਾ ਕਰਕੇ ਬੰਧਨਾ ਤੋਂ ਮੁਕਤ ਕਰੋ।
ਮਾਨ ਵੀ ਦੇਹ ਕਰੋ ਇਨਕੀ ਬਖਸ਼ੋ ਅਪਰਾਧ ਤੁਮੇ ਪ੍ਰਭ ਚੀਨਾ,
ਮਹਾਰਾਜ ਇਹਨਾਂ ਦੀ ਮਨੁੱਖਾ ਦੇਹੀ ਕਰ ਦਿਓ ਤੇ ਜਿਹੜਾ ਇਹਨਾਂ ਨੇ ਅਪਰਾਧ ਕੀਤਾ ਹੈ ਉਹ ਇਹਨਾਂ ਦਾ ਅਪਰਾਧ ਮਾਫ ਕਰ ਦਿਓ।
ਗੁਰੂ ਨਾਨਕ ਆਨਣ ਬੈਣ ਪਣੈ,
ਕਹਿੰਦੇ ਨੇ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੇ ਬਚਨਾਂ ਨੂੰ ਸੁਣਨਾ ਕੀਤਾ।
ਗੁਰ ਸਿੱਖੀ ਮਨਜੂਰ ਕਰੋ ਮਨ ਮਾਹੀ,
ਮਹਾਰਾਜ ਕਹਿਣ ਲੱਗੇ ਸਾਡੀ ਪਹਿਲੀ ਸ਼ਰਤ ਹੈ ਵੀ ਤੁਸੀਂ ਗੁਰੂ ਦੀ ਸਿੱਖੀ ਨੂੰ ਗੁਰ ਸਿੱਖੀ ਨੂੰ ਪ੍ਰਵਾਨ ਕਰੋਗੇ।
ਰਾਮਸਾਲ ਕਰੋ ਹਰ ਨਾਮ ਰਰੋ,
ਇਹ ਦੂਸਰਾ ਧਰਮਸਾਲ ਬਣਾਓਗੇ, ਨਾਮ ਜਪੋਗੇ।
ਹੋਰ ਭਾਵ ਧਰੋ ਹਰ ਕੈ ਕਿਰਤ ਜਾਹੀ,
ਤੇ ਸ਼ਰਧਾ ਭਾਵਨਾ ਦੇ ਨਾਲ ਵਿਚਰੋਗੇ ਤੇ ਕਿਰਤ ਕਮਾਈ ਕਰੋਗੇ।
ਸਿੱਖ ਸੰਤਨ ਸੇਵੋ ਹੋਏ ਭਲੋ ਤੰਮਾ,
ਤੇ ਆਏ ਸੰਤ ਮਹਾਤਮਾ ਦੀ ਸੇਵਾ ਕਰੋਗੇ।
ਗਰੀਬ ਭਰੈ ਨਹਿ ਅੰਤ ਕਫਾਹੀ,
ਕਹਿਣ ਲੱਗੇ ਅੰਤ ਸਮੇਂ ਗਲਾਂ ਦੀਆਂ ਪਾਈਆਂ ਨਹੀਂ ਪੈਣਗੀਆਂ। ਜੇ ਤੁਹਾਨੂੰ ਇਹ ਚੀਜ਼ਾਂ ਮਨਜ਼ੂਰ ਨੇ, ਧਰਮਸਾਲ ਬਣਾਓ, ਨਾਮ ਜਪੋ, ਸੇਵਾ ਕਰੋ, ਸਿਮਰਨ ਕਰੋ, ਕਿਰਤ ਕਮਾਈ ਕਰੋ, ਆਏ ਗਏ ਦੀ ਸੇਵਾ ਕਰੋ, ਆਏ ਗਏ ਨੂੰ ਦੁੱਖ ਨਾ ਦੇਵੋ, ਗੁਰਸਿੱਖੀ ਨੂੰ ਧਾਰਨ ਕਰੋ, ਜੇ ਤੁਹਾਨੂੰ ਇਹ ਗੱਲਾਂ ਮਨਜ਼ੂਰ ਨੇ ਤੇ ਫਿਰ ਠੀਕ ਹੈ, ਨਹੀਂ ਤੇ ਜਮਾਂ ਦੀਆਂ ਗਲ ਫਾਈਆਂ ਪੈਣਗੀਆਂ। ਜੇ ਤੁਸੀਂ ਇਹ ਬਚਨਾਂ ਨੂੰ ਮੰਨੋਗੇ ਫਿਰ ਜਮਾਂ ਦੀਆਂ ਫਾਈਆਂ ਨਹੀਂ ਪੈਣਗੀਆਂ।
ਸੁਣ ਦੀਨ ਭਏ ਪਨਹੀ ਮੁਖ ਤੇ,
ਇਸੇ ਤਰ੍ਹਾਂ ਇਹਨਾਂ ਦੇ ਪਤੀਆਂ ਨੇ ਗੁਰੂ ਜੀ ਦੀ ਰਸਨਾ ਤੋਂ ਇਹ ਬੋਲ ਸੁਣਨਾ ਕੀਤੇ।
ਉਮਰੀ ਅਨੁਸਾਰ ਬਿਨੈ ਹਮ ਨਾਹੀ,
ਮਹਾਰਾਜ ਅਸੀਂ ਤੁਹਾਡੇ ਅਨੁਸਾਰ ਚੱਲਾਂਗੇ, ਤੁਹਾਡੇ ਬਚਨਾਂ ਤੋਂ ਬਾਹਰ ਨਹੀਂ ਜਾਵਾਂਗੇ।
ਨਾਰ ਦੁਰਚਾਰ ਵਿਵਚਾਰਨ ਕੀ ਚਾਲ ਜਹੇ,
ਇਹਨਾਂ ਨਾਰਾਂ ਨੇ ਜਿਹੜੀਆਂ ਵਾਸ਼ਨਾਵਾਂ ਦੇ ਨਾਲ ਮਨ ਦੇ ਵਿਚ ਰੰਗੀਆਂ ਹੋਈਆਂ ਨੇ, ਇਹਨਾਂ ਨੇ ਜਿਹੜੀ ਖੋਟੀ ਚਾਲ ਫੜੀ ਹੈ।
ਤੋ ਤੋ ਦੁਖ ਦੈਨ ਹੋ ਕੇ ਜੋਗ ਮਨ ਜਾਨੀ ਏ,
ਮਹਾਰਾਜ ਕਹਿਣ ਲੱਗੇ ਇਹ ਵਿਸ਼ੇ ਵਿਕਾਰਾਂ ਵਾਲੀ ਖੋਟੀ ਚਾਲ ਹੈ, ਮਨ ਨੂੰ ਇਹਦੇ ਵਿਚੋਂ ਦੁੱਖ ਹੀ ਪ੍ਰਾਪਤ ਹੁੰਦੇ ਨੇ, ਜਾਨਣਾ ਕਰੋ।
ਭਇਓ ਅਧੀਨ ਪੁਨ ਬੇਨਤੀ ਸੋ ਕੀਨ ਤੁਮਾ,
ਮਹਾਰਾਜ ਆਪ ਜੀ ਦੇ ਚਰਨਾਂ ਚ ਅਸੀਂ ਇਹ ਬੇਨਤੀ ਕੀਤੀ, ਸਾਡੀ ਕਿਰਪਾ ਕਰਕੇ ਬੇਨਤੀ ਪ੍ਰਵਾਨ ਕਰ ਲੋ।
ਜਾਂਤੀ ਹੋਏ ਨਾਰ ਤਨ ਇਨਕੋ ਪਰਮਾਨੀਏ,
ਕਹਿਣ ਲੱਗੇ ਇਸੇ ਤਰ੍ਹਾਂ ਕਿਰਪਾ ਕਰੋ ਤੇ ਇਹਨਾਂ ਦਾ ਤਨ ਜਿਹੜਾ ਫਿਰ ਪਹਿਲੇ ਰੂਪ ਵਿਚ ਆ ਜਾਵੇ।
ਐਸੀ ਹੀ ਭਣਤ ਭਈ ਦਿਓ ਤਿੰਨ ਪੂਰਬ ਸੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਕਵੀ ਜੀ ਲਿਖਦੇ ਨੇ ਕਿ ਜਦੋਂ ਉਹਨਾਂ ਨੇ ਬਚਨ ਮੰਨ ਲਏ, ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ, ਇਹਨਾਂ ਦੀਆਂ ਜਿਹੜੀਆਂ ਪਤਨੀਆਂ ਸੀ, ਜਿਹੜੀ ਭੇਡੂ ਬਣੀ ਸੀ, ਕੁਕਰੀ ਬਣੀ ਸੀ, ਪਹਿਲੇ ਵਾਲੀ ਮਨੁੱਖਾ ਦੇਹੀ ਫੇਰ ਕਹਿੰਦੇ ਨੇ ਦੇਹੀ ਵਿਚ ਪਰਤ ਆਈਆਂ।
ਫੇਰ ਗੁਰ ਰੂਪ ਪੁਨ ਮਨ ਪਛਤਾਨੀ ਏ,
ਮੱਥਾ ਟੇਕਿਆ ਗੁਰੂ ਦੇ ਚਰਨਾਂ ਚ ਇਹਨਾਂ ਨੇ ਤੇ ਬੜਾ ਪਛਤਾਵਾ ਕੀਤਾ ਕਿ ਬੜੀ ਭਾਰੀ ਅਵਗਿਆ ਹੋਈ ਹੈ।
ਔਰ ਨਾ ਕੀ ਆਨ ਰਹੇ ਤਾਂ ਭਈ ਰਹਿਣ ਜਦ,
ਕਹਿੰਦੇ ਨੇ ਇਸੇ ਤਰ੍ਹਾਂ ਫੇਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਬਖਸ਼ ਦਿੱਤਾ ਤੇ ਉਧਰੋਂ ਰਾਤ ਪੈਣ ਦਾ ਸਮਾਂ ਹੋ ਗਿਆ।
ਇੰਨੀ ਸੁਖ ਸਹਿਣ ਜਾਂ ਪੈ ਨਾ ਕਿਤ ਥਾਨੀ ਐ,
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਨੇ ਉੱਥੇ ਫਿਰ ਰਹਿਣ ਬਸੇਰਾ ਕੀਤਾ।
ਹੁਣ ਸਾਰ ਭਈ ਤੁਨ ਕੰਬ ਕਈ,
ਕਹਿੰਦੇ ਨੇ ਇਸੇ ਤਰ੍ਹਾਂ ਫਿਰ ਅੰਮ੍ਰਿਤ ਵੇਲਾ ਜਦੋਂ ਪ੍ਰਭਾਤ ਹੋਈ,
ਇਸ ਨਾਸ ਗਈ ਸੁਖ ਸਾਗਰ ਜਾਗੇ,
ਕਹਿੰਦੇ ਨੇ ਦੁੱਖਾਂ ਨੂੰ ਦੂਰ ਕਰਨ ਵਾਲੇ ਸਤਿਗੁਰੂ ਜੀ ਨੇ ਜਾਗਣਾ ਕੀਤਾ।
ਮਿਲ ਮਾਨਵ ਜਾਣਵ ਭੇਵ ਹੈ ਕੇ ਤਿੰਨਾ,
ਫਿਰ ਕਹਿੰਦੇ ਨੇ ਉਸ ਇਲਾਕੇ ਦੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਗੁਰੂ ਜੀ ਦੇ ਕੋਲ ਆਏ।
ਆਨੰਦ ਭੇਟ ਦੀ ਅਨੁਰਾਗੇ,
ਕਈ ਤਰ੍ਹਾਂ ਦੀਆਂ ਪਟਾਵਾਂ ਗੁਰੂ ਜੀ ਦੇ ਚਰਨਾਂ ਵਿਚ ਭੇਟ ਕੀਤੀਆਂ।
ਪਗ ਪਹੁਲ ਦੀਨ ਕਿਰਤਾਰ ਥਕੀਨ,
ਮਹਾਰਾਜ ਨੇ ਆਪਣੇ ਚਰਨਾਂ ਦੀ ਪਹੁਲ ਦੇਣਾ ਕੀਤੀ ਤੇ ਇਨ੍ਹਾਂ ਸਾਰਿਆਂ ਨੂੰ ਕਿਰਤਾਰਥ ਕੀਤਾ।
ਅਗਹੀਨ ਵੱਡੇ ਵਡਭਾਗੇ,
ਇਨ੍ਹਾਂ ਦੇ ਪਾਪਾਂ ਨੂੰ ਦੂਰ ਕੀਤਾ ਤੇ ਵੱਡਿਆਂ ਭਾਗਾਂ ਵਾਲੇ ਬਣਾਉਣਾ ਕੀਤਾ।
ਬ੍ਰਹਮ ਸਾਲ ਦਸਾਲ ਰਚੀ ਤੇ ਕਾਲ,
ਕਹਿੰਦੇ ਨੇ ਉਸੇ ਸਮੇਂ ਇਨ੍ਹਾਂ ਮਨੁੱਖਾਂ ਨੇ ਰਲ ਕੇ ਧਰਮਸ਼ਾਲਾ ਦੀ ਜਿਹੜੀ ਬਣਵਾਈ ਸੀ ਨਾ, ਬਣਾਉਣਾ ਆਰੰਭ ਕਰ ਦਿੱਤੀ।
ਆਲਕ ਕੀਰਤ ਮੈਂ ਮਤ ਪਾਗੀ,
ਕਹਿੰਦੇ ਨੇ ਇਸੇ ਤਰ੍ਹਾਂ ਇਨ੍ਹਾਂ ਨੇ ਗੁਰੂ ਦੀ ਕੀਰਤੀ ਜਿਹੜੀ ਸੀ ਗਾਉਣੀ ਆਰੰਭ ਕਰ ਦਿੱਤੀ।
ਦਿਨ ਪੰਜ ਰਹੇ ਅਗਯੋਗ ਦਹੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਪੰਜ ਦਿਨ ਹੋਰ ਇਸ ਕਾਮਰੂਪ ਦੇਸ਼ ਵਿਚ ਰਹਿਣਾ ਕੀਤਾ।
ਹੁਣ ਬੈਣ ਕਹੀ ਹਮ ਜਾਏ ਅਗਾਰੀ,
ਮਹਾਰਾਜ ਕਹਿਣ ਲੱਗੇ ਕਿ ਹੁਣ ਅਸੀਂ ਇੱਥੇ ਨਹੀਂ ਰੁਕਣਾ, ਅਸੀਂ ਅਗਲੇ ਸ਼ਹਿਰ ਦੇ ਵਿਚ ਜਾਣਾ ਹੈ।
ਘਰ ਜੋਰ ਪਵਾਨ ਬਿਨਾ ਜੋ ਬਖਾਨ,
ਕਹਿੰਦੇ ਨੇ ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉਹਨਾਂ ਦੇ ਚਰਨਾਂ ਵਿਚ ਨਿਵਾਸੀਆਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ
ਭਈ ਇਹ ਤਾਨ ਮਾਇਆ ਸੋ ਤੁਮਾਰੀ,
ਇਸ ਥਾਂ ਤੇ ਆਪ ਜੀ ਦੀ ਕਿਰਪਾ ਹੋਈ ਏ, ਤੁਸੀਂ ਆਪ ਜੀ ਨੇ ਕਿਰਪਾ ਕੀਤੀ ਇਸ ਸਥਾਨ ਤੇ।
ਮਤ ਮੰਦਣ ਕੋ ਗਤ ਬੰਦ ਦਿਓ,
ਇਹ ਜੋ ਮਤ ਮੰਦੀ ਵਾਲੇ ਲੋਕ ਸਨ ਉਹਨਾਂ ਨੂੰ ਚੰਗੇ ਕੀਤਾ ਹੈ।
ਸੁਖ ਕੰਦ ਗੋਬਿੰਦ ਮੁਕੰਦ ਉਦਾਰੀ,
ਆਪ ਜੀ ਗੋਬਿੰਦ ਰੂਪ ਹੋ, ਮੁਕੰਦ ਮੁਕਤੀ ਦਾਤੇ ਹੋ, ਉਧਾਰ ਚਿੱਤ ਹੋ, ਗਲਤੀਆਂ ਨੂੰ ਨਹੀਂ ਉਚਾਰਨ ਕਰਨ ਵਾਲੇ।
ਰਹੇ ਦਿਨ ਔਰ ਕਸ਼ੁ,
ਮਹਾਰਾਜ ਹੋਰ ਕਈ ਦਿਨ ਤੁਸੀਂ ਸਾਡੇ ਇਸ ਨਗਰ ਵਿਚ ਰਹਿਣਾ ਕਰੋ।
ਸਿਰ ਮੋਰ ਤੁਸੀਂ ਜਗ ਮਹਿੰਗਤਕਾਰੀ,
ਮਹਾਰਾਜ ਜੀ ਆਪ ਜੀ ਜਗਤ ਦੇ ਸਿਰ ਮੋਰ ਹੋ ਤੇ ਜਗਤ ਨੂੰ ਗਤੀ ਬਖਸ਼ਣ ਵਾਲੇ ਹੋ।
ਨਿਤ ਵਾਹਿਗੁਰੂ ਮੁਖ ਨਾਮ ਜਪੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਕਹਿਣ ਲੱਗੇ ਵੀ ਹੋਰ ਅਸੀਂ ਇਸ ਦੇਸ਼ ਵਿਚ ਸਮਾਂ ਨਹੀਂ ਰੁਕਣਾ, ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਕਰਿਆ ਕਰੋ, ਨਿਤ ਵਾਹਿਗੁਰੂ ਦਾ ਨਾਮ ਜਪਿਆ ਕਰੋ, ਗੁਰੂ ਚਰਨਾਂ ਚ ਪ੍ਰਭੂ ਚਰਨਾਂ ਚ ਅਰਦਾਸ ਕਰਿਆ ਕਰੋ।
ਅਰਦਾਸ ਤਿਹਾਵਲ ਕੀ ਕਰੀਏ,
ਫਿਰ ਕਹਿੰਦੇ ਨੇ ਕੜਾ ਪ੍ਰਸ਼ਾਦ ਦੀ ਦੇਗ ਇਸ ਤਰ੍ਹਾਂ ਬਣਾ ਕੇ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਚਰਨਾਂ ਚ ਅਰਦਾਸ ਕਰਿਆ ਕਰੋ।
ਮਨ ਕਾਮਨਾ ਪੂਰਨ ਹੋਵੇਗੀ ਹਰ,
ਕਹਿੰਦੇ ਨੇ ਆਪ ਜੀ ਦੀ ਹਰ ਕਾਮਨਾ ਪੂਰੀ ਹੋਵੇਗੀ।
ਕੀਰਤ ਪ੍ਰੀਤ ਹਿਰਦੇ ਧਾਰੀਏ,
ਔਰ ਪ੍ਰਭੂ ਪਰਮਾਤਮਾ ਦੀ ਪ੍ਰੀਤ ਨੂੰ ਹਿਰਦੇ ਵਿਚ ਧਾਰਨਾ ਕਰੋ।
ਸਤ ਸੰਗਤ ਸੋ ਮਿਲ ਕਾਲ ਬਿਤਾਵੋ,
ਕਹਿੰਦੇ ਨੇ ਆਪਣਾ ਜਿਹੜਾ ਸਮਾਂ ਬਿਤਾਉਣਾ ਹੈ ਸਤ ਸੰਗਤ ਦੇ ਵਿਚ ਸਮਾਂ ਬਿਤਾਇਆ ਕਰੋ ਵੱਧ ਤੋਂ ਵੱਧ।
ਮੈਲ ਅਮੰਗਲ ਕੀ ਹਰੀਏ,
ਕਹਿੰਦੇ ਨੇ ਇਸੇ ਜਿਹੜੀ ਮਨ ਨੂੰ ਮੈਲਾਂ ਲੱਗੀਆਂ ਹੁੰਦੀਆਂ ਨੇ ਨਾ, ਜਿਹੜਾ ਨਾਮ ਨਹੀਂ ਜਪਦਾ ਉਹਦੇ ਮਨ ਨੂੰ ਮੈਲ ਲੱਗਦੀ ਲੱਗ ਜਾਂਦੀ ਏ, ਜਿਹੜਾ ਨਾਮ ਜਪਦਾ ਉਹਦੇ ਮਨ ਦੀ ਮੈਲ ਉਤਰ ਜਾਂਦੀ ਏ। ਜੋ ਪਿਛਲੀਆਂ ਮੈਲਾਂ ਲੱਗੀਆਂ ਹੁੰਦੀਆਂ ਨਾਮ ਜਪਣੇ ਕਰਕੇ, ਕਥਾ ਕੀਰਤਨ ਸੁਣਨੇ ਕਰਕੇ, ਮਨ ਦੀ ਮੈਲ ਜਿਹੜੀ ਹੈ ਉਹ ਉਤਰ ਜਾਂਦੀ ਹੈ।
ਇਹ ਭਾਂਤ ਦੇ ਉਪਦੇਸ਼ ਤਨੈ,
ਇਹ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਣਾ ਕੀਤਾ।
ਉਹਨੇ ਆਪ ਚਲੇ ਪਿਖ ਜਾ ਤਰੀਏ,
ਕਹਿੰਦੇ ਨੇ ਇਸੇ ਤਰ੍ਹਾਂ ਜਿਹੜਾ ਇਸ ਉਪਦੇਸ਼ ਨੂੰ ਧਾਰਨ ਕਰੂਗਾ ਆਪ ਵੀ ਤਰੇਗਾ, ਜਿਹੜਾ ਹੋਰ ਬਚਨ ਮੰਨੇਗਾ ਉਹਦਾ ਵੀ ਭਲਾ ਹੋਵੇਗਾ।
ਦੋਹਰਾ ਇਸ ਪ੍ਰਕਾਰ ਕਿਸ ਮਤ ਦੇ ਅੰਤ ਦੇਸ ਜਗਤੇਸ,
ਜਗਤ ਦੇ ਈਸ਼ਵਰ ਮਾਲਕ ਸਤਿਗੁਰੂ ਜੀ ਇਸ ਤਰ੍ਹਾਂ ਦੀ ਸ਼ੁਭ ਮਤੀ ਦੇ ਕੇ, ਅਕਲ ਦੇ ਕੇ, ਗਿਆਨ ਪ੍ਰਕਾਸ਼ ਦੇ ਕੇ ਉਹਨਾਂ ਸ਼ਹਿਰ ਨਿਵਾਸੀਆਂ ਨੂੰ
ਗਵਣੇ ਪੂਰਨ ਕਾਮਨਾ ਜੋ ਸਿਵ ਨਾਵ ਨਰੇਸ਼।
ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਗੇ ਜਾਣਾ, ਜੋ ਸ਼ਿਵ ਨਾਵ ਰਾਜਾ ਲੰਕਾ ਦਾ ਸੀ ਉਹਦੇ ਕੋਲ ਜਾਣ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿਆਰੀ ਕਰਨੀ ਹੈ। ਤੋ ਸਾਧ ਸੰਗਤ ਜੀ ਦੇਖੋ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਸਾਂ ਵਿਦੇਸਾਂ ਵਿਚ ਜਾਂਦੇ ਨੇ ਭਲਾ ਕਰਨ ਵਾਸਤੇ, ਪਰ ਮਰਦਾਨੇ ਨੂੰ ਕਿਉਂ ਭੁੱਖ ਲਾ ਦਿੰਦੇ ਨੇ? ਇਸੇ ਕਰਕੇ ਹੀ ਕਿ ਮਰਦਾਨੇ ਦੇ ਰਾਹੀਂ ਮਹਾਰਾਜ ਨੇ ਕਿਸੇ ਨਾ ਕਿਸੇ ਦਾ ਭਲਾ ਕਰਨਾ ਹੁੰਦਾ। ਵੈਸੇ ਮਰਦਾਨਾ ਭੁੱਖਾ ਨਹੀਂ ਹੈ, ਐਸਾ ਨਹੀਂ ਵੀ ਉਹ ਰੋਟੀਆਂ ਹੀ ਮੰਗਦਾ ਰਹਿੰਦਾ, ਨਹੀਂ, ਮਹਾਰਾਜ ਕੋਈ ਐਸੀ ਕਲਾ ਕਰ ਦਿੰਦੇ ਨੇ, ਉਹਨੂੰ ਭੁੱਖ ਲਾ ਦਿੰਦੇ ਨੇ, ਉਹਨੂੰ ਸ਼ਹਿਰ ਵਿਚ ਭੇਜ ਦਿੰਦੇ ਨੇ, ਉਥੇ ਜਾ ਕੇ ਕੋਈ ਐਸੀ ਖੇਡ ਬਣ ਜਾਂਦੀ ਏ ਤੇ ਮਰਦਾਨਾ ਫਿਰ ਮਹਾਰਾਜ ਨੂੰ ਯਾਦ ਕਰਦਾ। ਮਰਦਾਨੇ ਨੂੰ ਮਰਦਾਨੇ ਦੇ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉਸ ਸੇਵਕ ਦਾ ਭਲਾ ਕਰ ਦਿੰਦੇ ਨੇ। ਪਰ ਕਿਤੇ ਐਸਾ ਤੇ ਨਹੀਂ ਕੁਛ ਲੋਕਾਂ ਨੇ ਮਰਦਾਨੇ ਨੂੰ ਬੜਾ ਭੁੱਖਾ ਧਿਆਇਆ ਲਾਲਚੀ ਪੇਸ਼ ਕਰ ਦਿੱਤਾ। ਨਹੀਂ ਮਰਦਾਨਾ ਕੋਈ ਐਸਾ ਨਹੀਂ, ਜੈਸਾ ਮਰਦਾਨਾ ਸੰਤੋਖੀ ਏ ਕੌਣ ਹੋ ਸਕਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲੋਂ ਲਿਆ ਕੁਛ ਨਹੀਂ, ਸਾਰੀ ਉਮਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਰਬਾਬ ਵਜਾਈ ਏ ਤੇ ਸਿਰਕ ਨਾਲ ਰਿਹਾ। ਪਰ ਇਹ ਕੋਈ ਐਸਾ ਮਹਾਰਾਜ ਭਾਣਾ ਵਰਤਾ ਦਿੰਦੇ ਨੇ ਕਿ ਮਰਦਾਨੇ ਨੂੰ ਉਸ ਸ਼ਹਿਰ ਵਿਚ ਭੇਜ ਦਿੰਦੇ ਨੇ, ਜਿਵੇਂ ਪਟਨੇ ਭੇਜ ਦਿੱਤਾ ਸੀ, ਸਾਲਸਰਾਏ ਜੌਹਰੀ ਦਾ ਭਲਾ ਕਰ ਦਿੱਤਾ ਸੀ, ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਭੁੱਖ ਲਾ ਦਿੱਤੀ ਸੀ ਤੇ ਇਹ ਉਸ ਸ਼ਹਿਰ ਵਿਚ ਗਿਆ ਸੀ। ਅੱਗੇ ਸਾਰੀ ਘਟਨਾ ਆਪ ਜੀ ਨੇ ਸਰਵਣ ਕਰ ਲਈ ਏ। ਇਸ ਕਰਕੇ ਮਰਦਾਨੇ ਵਰਗਾ ਕੋਈ ਸੰਤੋਖੀ, ਮਰਦਾਨੇ ਵਰਗਾ ਕੋਈ ਸ਼ਰਧਾਵਾਨ ਸਿੱਖ ਸ਼ਾਇਦ ਹੀ ਇਹ ਮਿਲੇ ਜਿਹਨੇ ਸਾਰੀ ਉਮਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਕੱਢ ਦਿੱਤੀ। ਹੋਰ ਸਿੱਖਿਆ ਮਿਲਦੀ ਏ ਇਸ ਸਾਖੀ ਤੋਂ ਕਿ ਬੜੇ ਪਿਆਰ ਦੇ ਨਾਲ ਆਏ ਗਏ ਮਹਾਤਮਾ ਦੀ ਸੇਵਾ ਕਰਨੀ ਚਾਹੀਦੀ ਏ, ਆਏ ਗਏ ਰਾਹੀ ਨੂੰ ਦੁੱਖ ਜਿਹੜਾ ਉਹ ਨਹੀਂ ਦੇਣਾ ਚਾਹੀਦਾ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਬੰਗਾਲ ਦੀਆਂ ਯਾਦੂਗਰਨੀਆਂ ਦਾ ਉਧਾਰ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਅੱਗੇ ਸ਼ਿਵਨਾਭ ਰਾਜੇ ਦੇ ਕੋਲ ਸ੍ਰੀ ਲੰਕਾ ਵੱਲੋਂ ਜਾਣਾ, ਪਿਆਰ ਨਾਲ ਸਰਵਣ ਕਰੀਏ ਜੀ।
ਸ੍ਰੀ ਗੁਰਪਦ ਨਖ ਕਾਂਤ ਜੇ ਰੁਚਰ ਚੰਦਰ ਕਾ ਮਾਨ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਚਰਨ ਹਨ ਨਾ, ਉਹ ਚੰਦਰਮਾ ਦੀ ਨਿਆਈ ਸ਼ੁਭ ਸੱਸ ਦੇਣ ਵਾਲੇ ਹਨ।
ਕਾਰ ਚਕੋਰ ਮਨ ਆਪਣੋ ਕਹੋ ਕਥਾਗਤ ਦਾਨ।
ਕਵੀ ਜੀ ਕਹਿੰਦੇ ਨੇ ਮੇਰਾ ਮਨ ਚਕੋਰ ਦੀ ਨਿਆਈ ਹੈ, ਜਿਵੇਂ ਚਕੋਰ ਚੰਦਰਮਾ ਦੇ ਵੱਲ ਤੱਕ ਤੱਕ ਕੇ ਆਪਣੇ ਮਨ ਨੂੰ ਸਿਦਕ ਦਿੰਦੀ ਏ, ਇਸੇ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੰਦਰਮਾ ਦੀ ਨਿਆਈ ਹਨ, ਮੇਰਾ ਹਿਰਦਾ ਚਕੋਰ ਦੀ ਨਿਆਈ ਹੈ। ਬੜੇ ਪਿਆਰ ਨਾਲ ਅਗਲੀ ਕਥਾ ਸਰਵਣ ਕਰੋ।
ਜੋ ਭਈ ਆਪ ਸ੍ਰੀ ਨਾਨਕ ਕੀ ਨ ਪਿਆਨਾ।
ਇਥੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਗੇ ਜਾਣ ਦੀ ਤਿਆਰੀ ਕੀਤੀ।
ਮੈਂ ਪੁਨ ਸੰਗ ਦੂਤੀਏ ਮਰਦਾਨਾ।
ਕਹਿੰਦੇ ਮਰਦਾ ਭਾਈ ਬਾਲਾ ਜੀ ਕਹਿੰਦੇ ਇੱਕ ਨਾਲ ਮੈਂ ਸੀ ਤੇ ਦੂਜਾ ਭਾਈ ਮਰਦਾਨਾ ਜੀ ਨਾਲ ਚੱਲਦੇ।
ਇਹ ਕਰ ਕਿਤਕ ਥਾਨ ਉਪਦੇਸਾ।
ਫਿਰ ਕਹਿੰਦੇ ਨੇ ਕਈਆਂ ਥਾਵਾਂ ਤੇ ਉਪਦੇਸ਼ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਅੱਗੇ ਚੱਲਦੇ ਜਾਂਦੇ ਹਨ।
ਸਿਮਰੋ ਸਤਨਾਮ ਜਗਤੇਸਾ।
ਔਰ ਜਗਤ ਦੇ ਈਸ਼ਵਰ ਸਤਿਗੁਰੂ ਜੀ ਪ੍ਰਭੂ ਦਾ ਨਾਮ ਜਪਦੇ ਜਾਂਦੇ ਹਨ।
ਰਾਮ ਨਗਰ ਸਭ ਮਗ ਪ੍ਰਗਟਾਵਾ।
ਕਹਿੰਦੇ ਨੇ ਇਸੇ ਤਰ੍ਹਾਂ ਮਹਾਰਾਜ ਜੀ ਅੱਗੇ ਕਈਆਂ ਨਗਰਾਂ ਥਾਣੀ ਲੰਘਦੇ ਜਾਂਦੇ ਹਨ।
ਚਲਤ ਚਲਤ ਸਾਗਰ ਪੁਨਿਆਵਾ।
ਫਿਰ ਕਹਿੰਦੇ ਨੇ ਇੱਕ ਐਸੇ ਥਾਂ ਤੇ ਗਏ ਨੇ, ਉਥੇ ਜਾ ਕੇ ਰਸਤਾ ਖਤਮ ਹੋ ਗਿਆ ਤੇ ਅੱਗੇ ਸਾਗਰ ਜਿਹੜਾ ਸੀ ਨਾ ਪਾਣੀ ਦਾ, ਉਹ ਆ ਗਿਆ ਹੈ।
ਜਾਹੀ ਭਏ ਠੰਡੇ ਤੇ ਤੀਰਾ।
ਕਹਿੰਦੇ ਨੇ ਉਸ ਕੰਢੇ ਤੇ ਜਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਖਲੋ ਗਏ। ਭਾਈ ਬਾਲਾ ਜੀ ਕਹਿੰਦੇ ਮੈਂ ਵੀ ਮਗਰ ਖਲੋ ਗਿਆ ਤੇ ਮਰਦਾਨਾ ਜੀ ਵੀ ਖਲੋ ਗਏ।
ਬੋਲੇ ਸ੍ਰੀ ਮੁਖ ਵਾਕ ਗੰਭੀਰਾ।
ਗੈਰ ਗੰਭੀਰ ਸਤਿਗੁਰੂ ਜੀ ਨੇ ਬਚਨ ਕਰਨਾ ਕੀਤੇ।
ਕਹੂ ਬਾਲਾ ਸਾਗਰੀ ਅਸਗਾਹਾ।
ਕਹਿਣ ਲੱਗੇ ਬਾਲਾ ਜੀ ਇਹ ਜਿਹੜਾ ਸਾਗਰ ਹੈ ਬੜਾ ਡੂੰਘਾ ਸਾਗਰ ਹੈ ਪਾਣੀ ਦਾ।
ਕਹੂ ਨਾ ਪਈ ਅਤੇ ਕੋਥਾ।
ਕਹਿੰਦੇ ਨੇ ਇਹਦੀ ਥਾਂ ਕੋਈ ਨੀ ਪਾ ਸਕਦਾ, ਇੰਨਾ ਡੂੰਘਾ ਹੈ ਇਹ ਸਾਗਰ ਪਾਣੀ ਦਾ।
ਜਾਣੋ ਪਾਰ ਚਾਹੇ ਤਾਂ ਮਨ ਮੈਂ।
ਅਸੀਂ ਚਾਹੁੰਦੇ ਆ ਮਨ ਵਿੱਚ ਇਸ ਸਾਗਰ ਨੂੰ ਪਾਰ ਲੰਘੀਏ, ਇਸ ਸਮੁੰਦਰ ਨੂੰ ਪਾਰ ਲੰਘੀਏ।
ਇਸ ਪ੍ਰਕਾਰ ਗਮਨੇ ਅਬ ਬਨ ਮੈਂ।
ਕਹਿਣ ਲੱਗੇ ਕਿਸ ਤਰ੍ਹਾਂ ਕਰੀਏ, ਅਸੀਂ ਇਹ ਸਮੁੰਦਰ ਪਾਰ ਕਰਨਾ ਚਾਹੁੰਦੇ ਆ ਤੇ ਕੋਈ ਬਣ ਆਵੇ ਐਸੀ ਰੀਤ ਜਿਹਦੇ ਨਾਲ ਅਸੀਂ ਸਮੁੰਦਰ ਨੂੰ ਪਾਰ ਕਰ ਜਾਈਏ।
ਘਟਨਾ ਕੋਆ ਬਿਆਏ ਜਹਾਜ਼ਾ।
ਤੇ ਕੋਈ ਹੋਰ ਪਾਣੀ ਵਾਲਾ ਜਹਾਜ਼ ਵੀ, ਕੋਈ ਬੇੜੀ ਵੀ ਕੋਈ ਲਾਗੇ ਨਹੀਂ ਜਿਹੜੀ ਸਾਨੂੰ ਇਸ ਸਮੁੰਦਰ ਤੋਂ ਪਾਰ ਕਰਵਾ ਸਕੇ।
ਜਾਂਦੀ ਪਾਰ ਜਾਣ ਹੈ ਕਾਜਾ।
ਕਹਿੰਦੇ ਨੇ ਅਸੀਂ ਜਰੂਰ ਜਾਣਾ ਹੈ, ਪਾਰ ਵੀ ਜਰੂਰ ਕਰਨਾ, ਕਿਉਂਕਿ ਸਾਨੂੰ ਅੱਗੇ ਬਹੁਤ ਭਾਰੀ ਕੰਮ ਹੈ ਕਿਸੇ ਦੇ ਨਾਲ ਮਹਾਰਾਜ ਨੇ ਭਲਾ ਕਰਨ ਵਾਸਤੇ ਜਾਣਾ ਤੇ ਸਾਨੂੰ ਕੰਮ ਵੀ ਜਰੂਰ ਹੈ। ਇਹ ਸਾਗਰ ਵੀ ਬੜਾ ਪਾਣੀ ਦਾ ਗਹਿਰਾ ਵਾ, ਡੂੰਘਾ ਵਾ, ਤੇ ਅੱਗੇ ਵੀ ਅਸੀਂ ਜਰੂਰ ਜਾਣਾ ਹੈ ਬਾਲਾ ਜੀ।
ਓ ਸਿਆਣੋ ਕਛ ਮਸਲਤ ਦੀਜਾ।
ਕਹਿਣ ਲੱਗੇ ਤੂੰ ਬੜਾ ਸਿਆਣਾ, ਸਾਨੂੰ ਕੋਈ ਸਲਾਹ ਦੇ, ਮਸਲਤ ਦੇ ਵੀ ਹੁਣ ਕਿਵੇਂ ਕਰੀਏ।
ਜਿਸ ਪ੍ਰਕਾਰ ਤੇ ਗਮਨ ਕਰੀ ਜਾ,
ਜਿਸ ਢੰਗ ਦੇ ਨਾਲ ਅਸੀਂ ਉਸ ਸ਼ਹਿਰ ਦੇ ਵਿਚ ਪਹੁੰਚ ਸਕੀਏ ਜਲਦੀ ਨਾਲ।
ਸੁਣੀਏ ਸ੍ਰੀ ਅੰਗਦ ਗਤ ਦਾਨੀ।
ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਸੁਣਨਾ ਕਰੋ, ਕਿਉਂਕਿ ਜਿਹੜੀ ਕਥਾ ਭਾਈ ਬਾਲਾ ਜੀ ਖਡੂਰ ਸਾਹਿਬ ਦੇ ਵਿਚ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸੁਣਾ ਰਹੇ ਨੇ। ਭਾਈ ਬਾਲਾ ਜੀ ਕਹਿੰਦੇ ਨੇ ਸੁਣਨਾ ਕਰੋ ਗੁਰੂ ਅੰਗਦ ਦੇਵ ਜੀ ਮਹਾਰਾਜ।
ਗੌਰ ਸੋ ਮੈਂ ਬੋਲਿਓ ਅਸ ਬਾਣੀ।
ਫੇਰ ਕਹਿੰਦੇ ਮੈਂ ਬੋਲਣਾ ਕੀਤਾ ਆਪਣੇ ਮੁਖ ਤੋਂ, ਵੀ ਗੁਰੂ ਜੀ ਸੁਣਨਾ ਕਰੋ।
ਜੋ ਪਾਹਨ ਲੈ ਔਰ ਡਬੰਤੇ।
ਜਿਹੜੇ ਪੱਥਰ پتھر ہے نا وہ جڑے پتھر پانی وچ ڈبن والے ہن
عمرے بچن نا تے سو ترن تے
آپ جی دے بچنا نال تے پتھر وی تر جاندے ہن مہاراج آپ جی دے بچن ایسے نے ویسے پتھر پانی وچ تردا نہیں ہے ڈب جاندا ہے پر مہاراج جی دے پتھر نو وی آپ جی بچن کر دے ہوگے کنی بھاونا نال رہن کر کے مہاراج جڑے پتھر نو وی آپ بچن کر دے ہوگے وہ پتھر بھی پانی وچ تر جاوے گا
گروے گر ساگر پر تارے
مہاراج کئی آپ جی نے جیویں اس سنسار سمندر دے وچوں کئیاں منکھاں نو تاریا اس طرح مہاراج تسی تے پتھراں نو وی تارن والے جے کرپا کرو مہر کرو مہاراج سچے پاتشاہ جی جیتا سمند ساگر نیر بھریا گوڑی محلہ پہلا جیتا سمند ساگر نیر بھریا تیتے اوگن ہمارے دیا کرو کشمیر پاو ڈب دے پتھر تارے مہاراج آپ جی تے ڈب دے پتھرا نو تارن والے جے آپ جی دے واسطے اے کوئی اوکھی گل نہیں ہے
مانس کی کیا گنتی اچارے
مہاراج سچے پاتشاہ جی ہور گنتی منتی کی وچاری ہے
نام لے جو تم دن رہنا
جیڑا دن رات آپ جی دا نام لیندا ہے مہاراج جی
تو بھوجل لنگ ہے سکھ چانا
وہ تے بھوجل تو پار ہو جاندا ہے مہاراج اسیں سنسار سمندر تو ایتھوں اس سمندر تو پار نہیں ہوواں گے
اے ساگر کیا ترن دوہلا
مہاراج جی اے کوئی ساگر ترنا اوکھا نہیں ہے آپ تے سنسار سمندر تو تار دندے جے اے تے ایک پانی دا ساگر ہے
تار بھوجل پور سوہلا
مہاراج آپ جی پورا دے پور بھوجل سنسار سمندر تو تارن والے ہو
سن پرسید پہ بہوگت دانی
کہندے نے اس طرح مہاراج سچے پاتشاہ جی نے بھائی بالا جی دی رسنا تو جدو سنیا تے مہاراج جی تھوڑا جیا مسکرائے
بولے پرم منوہر بانی
اس طرح مہاراج گرو نانک دیو جی منوہر بانی نو بولنا کیتا
ایک اوہنکار ستنام کرتا پرکھ نرپاو نرویر اکال مورت اجونی سہ بھنگر پرساد
مہاراج جی نے اپنی رسنا تو بولنا کیتا سی اے منگلا چرن مارا سچے پاتشاہ جی نے پڑھیا ایک اوہنکار پرماتما ایک ہے سب وچ ایک رس ویاپک سمایا ہویا ہے ست نام او دا نام سدا رہن والا ہے او ستھر رہن والا ہے او دا نامنا بہت وڈا ہے کرتا پرکھ اس پرکار کہندے نے کرتا کہندے نے بناون والے نو او کاریگر ہے ساریاں نو بناون والا ہے تے بنا کے ساریاں دے اندر وسیا ہویا ہے پرکھ دا ارتھ ہے وسیا ہویا او ساریاں دے اندر وسیا ہویا او پرماتما ایسا ہے نرپو ہے کسے تو ڈر نہیں نرویر او دا کسے نال ویر نہیں اکال مورت او دی مورتی ہستی سروپ ہے جمن مرن تو پرے ہے اجونی جونا وچ نہیں پیندا سہ پنگ اپنے آپ تو پرکاش مان ہے ایہو جیا پرماتما ملدا کیویں آ نال دسیا گر پرساد گرو دی کرپا دوارا مہاراج سچے پاتشاہ جی نے یہ منگلا چرن کیتا اپنی رسنا تو
او بھائی او سلوک پٹھ کر مکھ آشے
کہندے نے اس طرح اے سلوک جیڑا سی گرو نانک دے مہاراج سچے پاتشاہ جی نے پڑھ کے
آو گمنے ہمارے پاسے
مہاراج کہن لگے ساڈے پیچھے تسی ترے آؤ
آس کہ ساگر پر گن کھانی
گنا دے ساگر ستگرو جی اس طرح کہہ کے آپ انہوں نے سمندر دے وچ پیر رکھ دیتا ہے اپنا چرن رکھ
چلے جات پگ شاید نہ پانی
کہندے نے گرو نانک دیو جی نے اپنے دوویں چرن سمندر وچ رکھ دتے تے مہاراج سمندر دے اتے ایویں چلن لگے جویں دھرتی تے چلدے ہن
تیری گر پاشے میں مردانا
اے ستگرو جی سننا کرو میں تے مردانا گرو نانک دیو جی دے پیچھے پیچھے اسی طرح ترن لگ پئے
یوہی کی نام پرستانا
کہندے نے اسی طرح اسی چل دے گئے
گیو کہوں نہ جل سو چرنا
کوی جی کہندے نے کہ بھائی بالا جی کہہ رہے مہاراج جی ساڈے پیر پانی نو بالکل ٹچ نہیں کر رہا پانی جڑا سی نا ساڈے پیراں نو بالکل جڑا سی نا نہیں لگ رہا
ترنا کینی تارن ترنا
اس طرح کہندے نے گرو جی سمرتھ ترن تارن دے مالک ہن سبنا نو تارن والے ہن
جائے پہنچ تھو ایک ٹاپو
ایک ٹاپو دے وچ اسی جا پہنچے
نام جپایو سنکٹ کھاپو
کہندے نے گرو نانک دیو جی جس نو وی نام جپاوندے ہن انہاں دے دکھ دور ہو جاندے ہن
ناگا بندر تاں کو نا
اس ٹاپو دا نام سی اس پرکار کہندے نے نانگا بندر ਉਸ ਟਾਪੂ ਦਾ ਨਾਂ ਸੀ, ਉੱਥੇ ਜਾ ਪਹੁੰਚੇ।
ਉਹਨੇ ਆ ਕੇ ਗਗਨੇ ਸੁਖ ਧਾਨਾ,
ਫਿਰ ਉਸ ਤੋਂ ਵੀ ਅੱਗੇ ਚਲੇ ਗਏ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ।
ਉਹ ਤੋਂ ਦੇਸ ਜੈ ਸੰਗਲਾ ਦੀਪਾ,
ਜਿਸ ਦਾ ਨਾਂ ਸੀ ਸੰਗਲਾ ਦੀਪ। ਮਹਾਰਾਜ ਸੰਗਲਾ ਦੀਪ ਦੇ ਵਿੱਚ ਪਹੁੰਚ ਗਏ ਹਨ।
ਪਹੁੰਚੇ ਤਾਂ ਕੀ ਜਾਏ ਸਮੀਪਾ,
ਮਹਾਰਾਜ ਬਿਲਕੁਲ ਹੀ ਉਹਦੇ ਲਾਗੇ ਪਹੁੰਚ ਗਏ ਹਨ।
ਰਾਜੀ ਕੋ ਆਰਾਧਨੇ ਕਰਕੇ,
ਉਥੋਂ ਦਾ ਰਾਜਾ ਜਿਹੜਾ ਸੀ ਨਾ, ਉਹ ਗੁਰੂ ਜੀ ਦੀ ਆਰਾਧਨਾ ਕਰਦਾ ਸੀ।
ਦੇਸ ਪੈ ਸੇਵ ਬਚਰ ਕਾ,
ਉਸ ਦੇ ਸਿਮਰਨੇ ਕਰਕੇ ਮਹਾਰਾਜ ਨੇ ਉਸਨੇ ਜਾ ਕੇ ਭਾਗ ਲਾਉਣੇ ਹਨ। ਸੋ ਸਤ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਵੇਂ ਸੰਗਲਾ ਦੀਪ ਜਾਣਗੇ, ਕੱਲ ਨੂੰ ਤੁਸੀਂ ਉਹ ਕਥਾ ਵਿਚਾਰ ਸਰਵਣ ਕਰੋਗੇ। ਅੱਜ ਪੰਥ ਦੇ ਮਹਾਨ ਸ਼ਹੀਦ ਮਹਾਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਸੋ ਇਸ ਪ੍ਰਕਾਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਿਹੜੇ ਪੰਥ ਕੌਮ ਦੇ ਮਹਾਨ ਸ਼ਹੀਦ ਮੰਨੇ ਗਏ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਨੇ ਇੱਕ ਦਰਖਤ ਨੂੰ ਬੜੇ ਫੁੱਲ ਲੱਗਦੇ ਨੇ, ਪਰ ਸਾਰੇ ਜਿਹੜੇ ਫੁੱਲ ਨੇ ਨਾ, ਉਹ ਫਲ ਤੱਕ ਨਹੀਂ ਅੱਪੜਦੇ। ਕੋਈ ਵਿਰਲਾ ਵਿਰਲਾ ਜਿਹੜਾ ਫੁੱਲ ਹੁੰਦਾ, ਬਹੁਤੇ ਫੁੱਲ ਝੜ ਕੇ ਤੇ ਕੋਈ ਵਿਰਲਾ ਵਿਰਲਾ ਫਲ ਤੱਕ ਅੱਪੜ ਜਾਂਦਾ ਹੈ। ਫਿਰ ਅਗਲੀ ਗੱਲ ਕਰਦੇ ਨੇ, ਕਹਿੰਦੇ ਨੇ ਕਿਸੇ ਦੇ ਬਹੁਤ ਸਾਰੇ ਪੁੱਤਰ ਹੋਣ ਤੇ ਸਾਰੇ ਪੁੱਤਰ ਮਾਪਿਆਂ ਨੂੰ ਵਡਿਆਈ ਨਹੀਂ ਦਵਾਉਂਦੇ। ਫਿਰ ਕਹਿੰਦੇ ਨੇ ਫੌਜ ਦੇ ਵਿੱਚ ਬੜੇ ਸੂਰਮੇ ਹੁੰਦੇ ਨੇ, ਪਰ ਸਾਰੇ ਜਿਹੜੇ ਫੌਜੀ ਆ ਨਾ, ਉਹ ਸ਼ਹੀਦ ਨਹੀਂ ਹੁੰਦੇ ਤੇ ਕਈ ਜੰਗ ਕਰਕੇ ਵਾਪਸ ਘਰਾਂ ਨੂੰ ਆ ਜਾਂਦੇ ਨੇ। ਕਿਸੇ ਕਿਸੇ ਨੂੰ ਸੂਰਮਿਆਂ ਦਾ ਖਿਤਾਬ ਮਿਲਦਾ। ਕਹਿੰਦੇ ਨੇ ਇਸੇ ਤਰ੍ਹਾਂ ਅੱਗ ਹੁੰਦੀ ਹੈ ਤੇ ਅੱਗ ਦੇ ਸਾਹਮਣੇ ਬਹੁਤ ਸਾਰੇ ਸੀਸੇ ਰੱਖੀਏ ਤੇ ਸੀਸੇ ਤਿੜਕ ਜਾਂਦੇ ਨੇ, ਕੋਈ ਵਿਰਲਾ ਸੀਸਾ ਬਚਦਾ। ਕਹਿਣ ਦਾ ਭਾਵ ਉਹਨਾਂ ਦਾ ਇਹ ਹੈ ਕਿ ਇਹ ਦੇਖੋ, ਭਾਵੇਂ ਕੌਮ ਦੇ ਵਿੱਚ ਸ਼ਹੀਦ ਬੜੇ ਨੇ, ਪਰ ਫਿਰ ਵੀ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਆਪਣਾ ਬੰਦ ਕਟਵਾ ਦਿੱਤਾ, ਇਹ ਮਹਾਨ ਪੰਥ ਕੌਮ ਦੇ ਸ਼ਹੀਦ ਹਨ। ਸੋ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ 9 ਜੁਲਾਈ ਨੂੰ ਗੁਰਦੁਆਰਿਆਂ ਦੇ ਵਿੱਚ ਮਨਾਇਆ ਜਾ ਰਿਹਾ। ਭਾਈ ਮਨੀ ਸਿੰਘ ਜੀ ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਆਏ ਸਨ, ਔਰ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਆ ਕੇ 10ਵੇਂ ਪਾਤਸ਼ਾਹ ਪਾਸੋਂ ਅੰਮ੍ਰਿਤ ਛਕਿਆ ਔਰ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕੀਤਾ। ਸੋ ਇਸ ਪ੍ਰਕਾਰ ਭਾਈ ਮਨੀ ਸਿੰਘ ਜੀ 12 ਭਰਾ ਸਨ, ਇਨ੍ਹਾਂ ਦੇ ਬਹੁਤ ਸਾਰੇ ਭਰਾ, ਇੱਕ ਸਰਸਾ ਦੀ ਜੰਗ ਵਿੱਚ ਸ਼ਹੀਦ ਹੋਇਆ, ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਇਆ, ਮੁਕਤਸਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਇਆ, ਭੰਗਾਣੀ ਦੀ ਜੰਗ ਵਿੱਚ ਸ਼ਹੀਦ ਹੋਇਆ, ਭਾਈ ਬਚਿੱਤਰ ਸਿੰਘ ਇਨ੍ਹਾਂ ਦਾ ਹੀ ਲੜਕਾ ਸੀ ਜਿਸਨਾਂ ਨੇ ਨਾਗਨੀ ਬਰਛੇ ਦੇ ਨਾਲ ਹਾਥੀ ਦਾ ਮੁਕਾਬਲਾ ਕੀਤਾ ਤੇ ਫਿਰ ਦਮਦਮਾ ਸਾਹਿਬ ਵਾਲੀ ਬੀੜ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਰਚਨਾ ਕੀਤੀ ਹੈ ਬੀੜ ਦੀ, ਦਮਦਮਾ ਸਾਹਿਬ ਵਾਲੀ ਬੀੜ, ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਉਹਨਾਂ ਨੂੰ ਲਖਾਰੀ ਲਾ ਕੇ ਇਹ ਬੀੜ ਦੀ ਇਨ੍ਹਾਂ ਪਾਸੋਂ ਸੇਵਾ ਲਈ। ਬਹੁਤ ਸਾਰੀਆਂ ਪੋਥੀਆਂ ਭਾਈ ਸਾਹਿਬ ਭਾਈ ਮਨੀ ਸਿੰਘ ਹੁਣਾਂ ਨੇ ਆਪਣੇ ਹੱਥ ਨਾਲ ਲਿਖ ਕੇ ਸਿੱਖ ਸੰਗਤਾਂ ਦੇ ਵਿੱਚ ਵੰਡੀਆਂ, ਕਿਉਂਕਿ ਉਦੋਂ ਪੋਥੀਆਂ ਹੱਥਾਂ ਦੇ ਨਾਲ ਹੀ ਲਿਖੀਆਂ ਜਾਂਦੀਆਂ ਸਨ। ਸੋ ਇਹਨਾਂ ਦੀ ਸ਼ਹੀਦੀ, ਬਾਕੀ ਢਾਡੀ ਜਥਾ ਆਪ ਜੀ ਨੂੰ ਉਹਨਾਂ ਦੀਆਂ ਵਿਚਾਰਾਂ ਉਹਨਾਂ ਦੇ ਬਾਰੇ ਵਿੱਚ ਦੱਸਣਗੇ ਕਿ ਉਹਨਾਂ ਦੀ ਬੜੀ ਦੇਣ ਹੈ, ਉਹਨਾਂ ਨੂੰ ਸ਼ਹੀਦ ਕਿਉਂ ਕੀਤਾ ਗਿਆ। ਥੋੜੀ ਜਿਹੀ ਗੱਲ ਕਰਕੇ ਮੈਂ ਸਮਾਪਤੀ ਕਰਾਂ। ਦੀਵਾਲੀ ਦਾ ਮੇਲਾ ਲੱਗਾ, ਮੇਨ ਗੱਲ ਦੀਵਾਲੀ ਦਾ ਮੇਲਾ ਲੱਗਾ, ਸਰਕਾਰ ਦਾ ਜ਼ੋਰ ਪੈ ਗਿਆ, ਭਾਈ ਸਾਹਿਬ ਜੀ ਚਾਹੁੰਦੇ ਸੀ ਦੀਵਾਲੀ ਦਾ ਮੇਲਾ ਜਿਹੜਾ ਅੰਮ੍ਰਿਤਸਰ ਸਾਹਿਬ ਭਰ ਜਾਵੇ। ਮਨਜ਼ੂਰੀ ਲੈ ਲਈ, 5000 ਰੁਪਈਆ ਦੇਣਾ ਕਰ ਲਿਆ ਹਕੂਮਤ ਨੂੰ, ਹਕੂਮਤ ਦੀ ਜਿਹੜੀ ਸੀ ਬਿਰਤੀ ਵਿਗੜ ਗਈ, ਸਿੱਖ ਇਕੱਠੇ ਹੋਣਗੇ ਫੜ ਕੇ ਮਾਰ ਦੇਵਾਂਗੇ। ਭਾਈ ਮਨੀ ਸਿੰਘ ਨੂੰ ਪਤਾ ਲੱਗਾ, ਚਿੱਠੀਆਂ ਭੇਜ ਦਿੱਤੀਆਂ, ਤੁਸੀਂ ਕੋਈ ਨਾ ਇੱਥੇ ਆਇਓ। ਸਿੱਖ ਨਾ ਦਰਸ਼ਨ ਕਰਨ ਵਾਸਤੇ ਆਏ, ਮੇਲਾ ਨਾ ਭਰਿਆ, ਹਕੂਮਤ ਨੂੰ ਇਸ ਗੱਲ ਦਾ ਬੜਾ ਗੁੱਸਾ ਲੱਗਾ। 5000 ਰੁਪਈਆ ਮੰਗਿਆ ਗਿਆ, ਭਾਈ ਸਾਹਿਬ ਕਹਿੰਦੇ ਜਦੋਂ ਮੇਲਾ ਹੀ ਨਹੀਂ ਲੱਗਾ ਫਿਰ ਪੈਸੇ ਕਾਹਦੇ। ਫਿਰ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਆਖਿਆ ਗਿਆ ਜਾਂ ਤਾਂ 5000 ਰੁਪਈਆ ਤਾਰੋ ਜਾਂ ਸਾਡਾ ਮਜ਼ਹਬ ਕਬੂਲ ਕਰੋ। ਅਸਲ ਵਿੱਚ ਗੱਲ ਤੇ ਇਹ ਸੀ, ਭਾਈ ਸਾਹਿਬ ਨੇ ਆਖਿਆ ਨਾ ਤਾਂ ਪੈਸੇ ਤਾਰਨੇ ਆ, ਭਾਵੇਂ ਸੰਗਤਾਂ ਨੇ ਆਖਿਆ ਭਾਈ ਸਾਹਿਬ ਜੀ ਪੈਸੇ ਦੇ ਦਿੰਨੇ ਆ, ਪਰ ਭਾਈ ਸਾਹਿਬ ਕਹਿੰਦੇ ਨਹੀਂ ਪੈਸੇ ਨਹੀਂ ਦੇਣੇ। ਸੋ ਇਸ ਪ੍ਰਕਾਰ ਜਾਂ ਇਹਨਾਂ ਨੂੰ ਆਖਿਆ ਗਿਆ ਮਜ਼ਹਬ ਕਬੂਲ ਕਰੋ, ਇਹਨਾਂ ਨੇ ਮਜ਼ਹਬ ਕਬੂਲ ਨਹੀਂ ਕੀਤਾ, ਮਰਨਾ ਪ੍ਰਵਾਨ ਕਰ ਲਿਆ ਤੋ ਭਾਈ ਮਨੀ ਸਿੰਘ ਜੀ ਹੁਣਾਂ ਦਾ ਬੰਦ ਬੰਦ ਕੱਟਿਆ ਗਿਆ। ਅੱਜ ਭਾਈ ਮਨੀ ਸਿੰਘ ਨੂੰ ਆਪਾਂ ਯਾਦ ਕਰਦੇ ਹਾਂ। ਪੰਥ ਕੌਮ ਵਿਚ ਬੇਅੰਤ ਸ਼ਹੀਦ ਹੋਏ ਨੇ, ਪੰਥ ਕੌਮ ਸਦਾ ਹੀ ਉਹਨਾਂ ਨੂੰ ਮਾਣ ਤੇ ਸਤਿਕਾਰ ਦਿੰਦਾ ਰਹੇਗਾ। ਤੋ ਸਾਡਾ ਵੀ ਫਰਜ਼ ਬਣਦਾ ਅਸੀਂ ਸ਼ਹੀਦਾਂ ਨੂੰ ਯਾਦ ਕਰੀਏ, ਨਵਾਂ ਚੀਨ ਤੇ ਪ੍ਰਾਚੀਨ ਸ਼ਹੀਦਾਂ ਨੂੰ ਯਾਦ ਕਰੀਏ, ਜੋ ਸ਼ਹੀਦਾਂ ਨੇ ਸਾਡੇ ਵਾਸਤੇ ਪੂਰਨੇ ਪਾਏ ਨੇ, ਉਹਨਾਂ ਪੂਰਨਿਆਂ ਤੇ ਚੱਲੀਏ, ਉਹਨਾਂ ਦੇ ਪਰਿਵਾਰਾਂ ਦਾ ਮਾਣ ਸਤਿਕਾਰ ਕਰੀਏ, ਸ਼ਹੀਦਾਂ ਦੇ ਪਰਿਵਾਰਾਂ ਦਾ ਵੱਧ ਤੋਂ ਵੱਧ ਮਾਣ ਸਤਿਕਾਰ ਕਰੀਏ, ਸਾਡਾ ਫਰਜ਼ ਬਣਦਾ। ਕਿਉਂਕਿ ਇਹ ਜਿਹੜੇ ਸ਼ਹੀਦ ਨੇ ਇਹ ਪੰਥ ਕੌਮ ਦੀ ਨੀਂਹ ਹੋਇਆ ਕਰਦੀ ਏ, ਬਿਲਡਿੰਗ ਜਿਹੜੀ ਏ ਨਾ ਨੀਂਹ ਦੇ ਉੱਤੇ ਉਸਰਦੀ ਏ। ਸੋ ਸ਼ਹੀਦ ਆਪਣੇ ਸਰੀਰ ਦੀ ਆਹੂਤੀ ਦੇ ਕੇ ਨੀਹਾਂ ਰੱਖ ਗਏ ਨੇ, ਹੁਣ ਕੌਮ ਨੇ ਬਿਲਡਿੰਗ ਉਸਾਰਨੀ ਏ। ਤੋ ਸਤਿਗੁਰੂ ਜੀ ਰਹਿਮਤ ਕਰਨ, ਭਾਈ ਮਨੀ ਸਿੰਘ ਦਾ ਨਾਂ ਚਮਕਦਾ ਇੱਕ ਸਤਾਰਾ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਿਹੜੇ 12 ਭਰਾ ਹੋਏ ਤੇ ਬਹੁਤ ਸਾਰੇ ਭਰਾ ਸ਼ਹੀਦੀ ਪ੍ਰਾਪਤ ਕੀਤੀ। ਸੂਰਾ ਸੋ ਪਹਿਚਾਨੀਏ, ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛਾਡੇ ਖੇਤ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਮੇਹਰ ਕਰਨ। ਦਾਸ ਕੋਲੋਂ ਵਿਚਾਰ ਕਰਦੇ ਆ, ਕਈ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਰਹਿ ਗਈਆਂ, ਸਾਹਿਬ ਜੀ ਕਿਰਪਾ ਕਰਕੇ ਮਾਫ਼ੀ ਬਖਸ਼ਣ। ਦਿਆ ਹੁਣ ਢਾਡੀ ਜਥੇ ਪਾਸੋਂ ਬੜੇ ਪਿਆਰ ਦੇ ਨਾਲ ਢਾਡੀ ਵਾਰਾਂ ਸਰਵਣ ਕਰਾਂਗੇ। ਸਤਿਗੁਰ ਜੀ ਰਹਿਮਤ ਕਰਨ, ਮੇਹਰ ਕਰਨ ਸਾਧ ਸੰਗਤ ਜੀ। ਤੋ ਇਹ ਜਿਹੜੇ ਢਾਡੀ ਜਥੇ ਦੇ ਵਿਚ ਜੋ ਪ੍ਰਚਾਰਕ ਸਿੰਘ ਹੈ, ਆਪ ਜੀ ਨੂੰ ਪਤਾ ਕਿ ਇਹ ਵੀ ਇੱਕ ਸ਼ਹੀਦ ਦੇ ਬੇਟੇ ਹਨ, ਇਹਨਾਂ ਦੇ ਪਿਤਾ ਜੀ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ। ਸੋ ਵੱਧ ਤੋਂ ਵੱਧ ਮਾਣ ਸਤਿਕਾਰ ਕਰਨਾ ਚਾਹੀਦਾ ਸ਼ਹੀਦਾਂ ਦਾ। ਬੜੇ ਚੜ੍ਹਦੀ ਕਲਾ ਵਾਲੇ, ਪਿਆਰ ਵਾਲੇ ਸਿੱਖ ਨੇ, ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਈ ਹੈ, ਇਤਿਹਾਸ ਤੋਂ ਜਾਣੂ ਨੇ। ਸਤਿਗੁਰੂ ਜੀ ਰਹਿਮਤ ਕਰਨ, ਆਪ ਜੀ ਦੀ ਇੰਗਲੈਂਡ ਦੇ ਵਿਚ ਸੰਗਤਾਂ ਦੀ ਢਾਡੀ ਵਾਰਾਂ ਰਾਹੀਂ ਇਹ ਸੇਵਾ ਕਰ ਰਹੇ ਨੇ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਮਹਾਰਾਜ ਹੋਰ ਕਿਰਪਾ ਕਰਨ, ਉੱਚਾ ਸੁੱਚਾ ਜੀਵਨ ਬਖਸ਼ਣ ਤੇ ਪੰਥ ਕੌਮ ਦੀ ਢਾਡੀ ਵਾਰਾਂ ਰਾਹੀਂ ਪ੍ਰਚਾਰ ਰਾਹੀਂ ਸੇਵਾ ਕਰਨ ਦਾ ਮਹਾਰਾਜ ਬਲ ਬਖਸ਼ਣ। ਸਤਿਗੁਰੂ ਜੀ ਰਹਿਮਤ ਕਰਨ, ਦਾਸ ਨੂੰ ਅਣਜਾਣ ਬੱਚਾ ਸਮਝ ਕੇ ਖਿਮਾ ਕਰ ਦੇਣੀ, ਭੁੱਲਾਂ ਦੀ ਮਾਫ਼ੀ। ਪਿਆਰ ਸਾਹਿਬ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।